एक ओंकार सतनाम करता पुरुष निर्भो निर्वैर अकाल मूर्त देश दूरी स्थानक दूरी परमात्मा से लागू नहीं होगी, क्योंकि व्यापक है, व्यापक है, उस तो कुछ भी बार नहीं। इसके उत्ते एक मैं दलील देना होना अर्ज कर रहे हैं। एक मछली अपने जन्म स्थान तो बहुत दूर जा सकती है और कई दफा हजारा मील दूर चली जाती है। एक मछली अपने परिवार को बहुत दूर जा सकती है, कई दफा हजारा मील दूर चली जाती है, क्योंकि पानी तीन हिस्से जमीन के एक हिस्सा है। एक मछली अपने इलाके तो बहुत दूर जा सकती है, कई दफा हजारा मील दूर चली जाती है, पर लख भी कोशिश करे मछली पानी तो दूर नहीं जा सकती, सागर तो दूर नहीं जा सकती। जिथे जाएगी पानी पे है, सागर पे है। बहु यही नियम मनुख ते लागू होगा। एक मनुख अपने वतन तो बहुत दूर जा सकता है, कई दफा हजारा मील दूर चला जाता है। एक मनुख अपने जन्म स्थान तो बहुत दूर जा सकता है, कई दफा हजारा मील दूर चला जाता है। और एक मनुख अपने परिवार को बहुत दूर जा सकता है, कई दफा हजारा मील दूर चला जाता है, लख भी कोशिश करे मनुख निरंकार को दूर नहीं जा सकता, परिवार को दूर जा सकता, अपने वतन तो दूर जा सकता है, जन्म सतल तो दूर जा सकता है, मनुख परमात्मा तो दूर नहीं जा सकता। तू सबनी थाए जिते हो जाए साचा सिरजन हार जियो, जैसे मछली का जन्म ते जीवन मरण सागर दे विच है, साडियां सारियां क्रियावां परमात्मा दे विच हो रही हैं, उस तो बाहर कुछ भी नहीं है, वो एक शक्ति है व्यापक। दो दूरियां परमात्मा से लागू नहीं होती, पहली देश दूरी स्थानक दूरी क्योंकि व्यापक है, दूसरी दूरी भी प्रभु से लागू नहीं होती, काल दूरी समय की दूरी, क्योंकि उस समय विच है ही नहीं, समय ने उसको बनाया ही नहीं, वो काल नू बनान वाला है, वो काल विच नहीं बनया, जो काल विच बने हैं समय विच बने हैं, समा उसनु पुराना कर देंदा है, समा मिटा देंदा है, जो काल विच बने हैं काल उसनु खा जांदा है। कलगीधर पिता कहंदे ने जल कहां थल कहां गगन के गौन कहां, काल के बनाए सभी काल ही सम, जो समय विच बने ने समा सारिया नु खा जांदा है, समा पुराना कर देंदा है, समा मिटा देंदा है। समय विच की है मिलना बिछड़ना, मिलना बिछड़ना, बनना मिटना, बनना मिटना, समय विच ए है। परमात्मा समय विच नहीं है, परमात्मा काल नू बनान वाला है, इस वास्ते अकाल है। महाकाल काल का आराधि, बचित्र नाटक गुरु गोबिंद सिंह जी महाराज, मैं उस एन कुण दे ओ जो महाकाल जो काल का भी काल है, जो समय नो बनाने वाला है, मैं ओदी आराधना की, मैं ओदी साधना की। तो दो दूरियां प्रभु ते लागू नहीं होंदियां, बड़े ध्यान नाल सुनना, देश दूरी काल दूरी, पर हुण मैं अर्ज करा दो दूरियां परमात्मा ते लागू होंदियां, दो दूरियां ईश्वर से लागू होंदियां ने, केड़ियां? हे प्रभु तू मेरी समझ तो दूर है, मेरी समझ तेरे तक नहीं पहुंच, हे प्रभु तू मेरे चेते तो दूर है, मेरी याद तो दूर है, मेरी याद तेरे तक नहीं है। दो दूरियां परमात्मा से लागू हो गया। इसका एक पहलू मैं थोड़े सामने बयान करा, जो मेरी समझ दे नहीं है वो नहीं है, होवेगा परमात्मा, रोम रोम दे होवेगा, जर्रे जर्रे दे होवेगा, मेरी समझ दे नहीं है वो नहीं है, नहीं है। शायद जरूर पकड़ दे गल आई होगी। चलो एक मोटे उदाहरण नाल मैं अर्ज कर, नानक दादके सौरे पशुआं दे भी होंदे ने, दादी उन्हां दी भी होंदी है, सस उन्हां दी भी होंदी है, नानी उन्हां दी भी होंदी है, चाचे ताए मामे मासियां उन्हां दीआं भी होंदियां, पर समझ नहीं। परिवार दे होंदिआं होइआं पशु परिवार तो बिना जीवदा, क्यों? समझ नहीं है, समझ नहीं। उहदा व्यवहार दसदा है इनू मां की समझ नहीं, इनू भैन की समझ नहीं, इनू धी की समझ नहीं, इनू चाचे की समझ नहीं, इनू ताते ताए की समझ नहीं, इनू मामे की समझ नहीं, इनू मामे की समझ नहीं। उसका व्यवहार दसता है, पशु का व्यवहार दसता है। परिवार के होंदे आया पशु परिवार तो बिना जीवदा, क्यों? समझ नहीं है, समझ नहीं है। निरंकार दे होंदे होया मनुख निरंकार तो बिना जीवदा, क्यों? समझ नहीं है, समझ नहीं है। मनुख का व्यवहार दसदा पिया इनू समझ नहीं है। परमात्मा समदृष्ट है ये वितकरियां दे जी रहे है, परमात्मा निर्वैर है वैर विरोध दे जी रहे है, परमात्मा आनंद स्वरूप है ते दुखां दे जी रहे है, परमात्मा निर्भय है ते भयभीत होके जी रहे है, परमात्मा प्रेम का सागर है ते नफरत दे जी रहे है। मनुख का व्यवहार दसदा पे है परमात्मा दे होंदे आया ते परमात्मा तो बिना जी रहे है। हुण इसनु मैं फिर बयान करा, जो मेरी समझ दे च नहीं नहीं है होवेगा, मेरी समझ दे च नहीं तो नहीं है। चलो ये एक मैं और उदाहरण भी दे दिया। भारत दी दो थावां ऐसियां ने जिथे हीरे निकलते ने, कोई एक लख दे करीब मनुख इन्हों दो थावां ते कम करता है, पन्ना दे ते गोलकुंडा दे। एक लख बंदियां दा कम की है, पहाड़ां च हीरे लभदे रहिंदे ने। एक शहर का नाम पन्ना है मध्य भारत, पन्ना भी चमकदा होया पत्थर है, उसे पन्ने बहुत लगते हैं, इस वास्ते शहर का ना ही पन्ना पे। छोटे मोटे हीरे के लोगों लगते ही रहते, बहुत वड्डा धंधा है भारत। दूसरा गोलकंडा दियां पहाड़ियां, लोग इतने भी हीरे लगते हैं। मैं एक इतिहासक घटना थानू सरवण करावा, गोलकुंडा दी पहाड़ियां दी तलहटी दे एक अयाली रहिंदा सी आजड़ी, जिहदे कोल 7-800 भेड़ां सन, भेड़ां चार वास, भेड़ां दी सुन बेचदा सी, भेड़ां दा दुध बेचदा सी, भेड़ां दी देखदा सी कोई खरीदार आ जाए। 7-800 के करीब ओहदे कोल भेड़ा सन, रोज चरा चराण वास्ते जांदा है पहाड़ी दे उपर, संध्या दे समय वापस आंदा है। अज जद वापस आ रहे है, रस्ते दे इक चमकदा होया पत्थर बड़ा चमक रहा ते चुक रहा है इसने, कहिंदा बच्चिआं नूं देआंगा खेडणगे, बड़ा सोहणा है रोशनी देंदा है, संध्या हो गई थी ते चानणा सी। घर पहुंच रहा सार जैसे बच्चे दिन भर दे गए हुए पिता हुण शामी परते है, पैरां नाल कदमां नाल लिपटे ने, ਤੇ ਬਾਪੂ ਨੇ ਉੱਚਾ ਮਤਵਾਇਆ ਪੱਥਰ ਦਿੱਤਾ ਵੀ ਤੁਹਾਡੇ ਲਈ ਵਧੀਆ ਖਿਡੌਣਾ ਲਿਆ, ਖੁਸ਼ ਹੋ ਗਿਆ ਬੱਚਾ। ਛੇ ਮਹੀਨੇ ਤੱਕ ਉਸ ਚਮਕਦੇ ਹੋਏ ਪੱਥਰ ਦੇ ਨਾਲ ਬੱਚੇ ਖੇਡਦੇ ਰਹੇ। ਅੱਜ ਇੱਕ ਦੋ ਭੇਡਾਂ ਦਾ ਖਰੀਦਾਰ ਆ ਗਿਆ, ਪਰ ਆਇਆ ਵੀ ਸੰਧਿਆ ਦੇ ਸਮੇਂ। ਕਹਿਣ ਲੱਗਾ ਦੋ ਭੇਡੂ ਚਾਹੀਦੇ ਨੇ ਮੈਨੂੰ, ਘਰ ਵਿੱਚ ਬੜੇ ਮਹਿਮਾਨ ਆਏ ਨੇ, ਮੁਸਲਮਾਨ ਸੌਦਾਗਰ। ਪੁਰਾਣਾ ਜ਼ਮਾਨਾ ਗਾਲਬਨ ਕੋਈ 600-550 ਸਾਲ ਪੁਰਾਣੀ ਦਾ, ਦੋ ਰੁਪਏ ਇੱਕ ਭੇਡੂ ਦੀ ਕੀਮਤ ਤੈਅ ਹੋਈ। ਉਹਨਾਂ ਦਿਨ ਚ ਕਰੰਸੀ ਨੋਟ ਨਹੀਂ ਆਉਂਦੇ ਸਨ, ਸਿੱਕੇ ਹੀ ਆਉਂਦੇ ਸਨ, ਕੋਇਨ ਆਉਂਦੇ ਸਨ। ਰੁਪਇਆ 98 ਆਉਂਦੀ ਸੀ, 94 ਆਉਂਦੀ ਸੀ। ਸ਼ਾਇਦ ਪੁਰਾਣੇ ਬਜ਼ੁਰਗਾਂ ਨੂੰ ਪਤਾ ਹੋਵੇ, ਪੈਸਾ ਹੁੰਦਾ ਸੀ, ਧੇਲਾ ਹੁੰਦਾ ਸੀ, ਪਾਈ ਹੁੰਦੀ ਸੀ। ਇੱਕ ਆਨੇ ਦੇ 4 ਪੈਸੇ, ਇੱਕ ਪੈਸੇ ਦੇ 2 ਧੇਲੇ, ਇੱਕ ਧੇਲੇ ਦੀਆਂ 4 ਪਾਈਆਂ ਮੈਂ ਦੇਖੀਆਂ ਨੇ, ਮੈਨੂੰ ਯਾਦ ਹੈ। ਸਨ 47 ਵਿੱਚ ਦੇਸ਼ ਦੀ ਵੰਡ ਦੇ ਸਮੇਂ ਮੈਂ 12-13 ਸਾਲ ਦਾ ਸੀ, ਮੈਨੂੰ ਪਤਾ ਕਿ ਚੱਲਦੇ ਸਨ ਫਰੰਟੀਅਰ ਦੇ ਇਲਾਕੇ ਚ। ਦੋ ਰੁਪਏ ਦੇ ਦੋ ਭੇਡੂ ਖਰੀਦਣੇ ਤੈਅ ਹੋਏ। ਉਹਨੇ ਥੈਲੀ ਦੇ ਚੋਂ 4 ਰੁਪਏ ਕੱਢੇ ਤੇ ਹਥੇਲੀ ਤੇ ਪਕੜਾਏ, ਦੋ ਭੇਡੂਆਂ ਦੇ ਗਲ ਵਿੱਚ ਰੱਸਾ ਪਾ ਕੇ ਚੱਲ ਪਿਆ। ਨਿਗਾਹ ਪਹੁੰਚ ਗਈ, ਬੱਚੇ ਖੇਡ ਰਹੇ ਸਨ ਜਿਸ ਪੱਥਰ ਨਾਲ, ਰੁਕ ਗਿਆ, ਘੂਰ ਘੂਰ ਕੇ ਦੇਖਦਾ। ਉਸ ਅਯਾਲੀ ਨੂੰ ਕਹਿੰਦਾ ਹੈ, ਇਹ ਤੁਹਾਨੂੰ ਕਿੱਥੋਂ ਲੱਭਿਆ? ਉਹ ਅਯਾਲੀ ਭੱਜਿਆ ਹੋਇਆ ਗਿਆ ਤੇ ਪੱਥਰ ਚੁੱਕ ਲਿਆਇਆ। ਕਹਿਣ ਲੱਗਾ, ਲੱਗਦਾ ਤੁਹਾਨੂੰ ਚੰਗਾ ਲੱਗਿਆ, 6 ਮਹੀਨੇ ਹੋ ਗਏ ਨੇ ਮੇਰੇ ਬੱਚਿਆਂ ਨੇ ਖੇਡ ਲਿਆ, ਜਾ ਤੁਹਾਡੇ ਬੱਚੇ ਖੇਡਣ ਕੇ ਲੈ ਜਾ, ਤੁਹਾਨੂੰ ਚੰਗਾ ਲੱਗਦਾ, ਲੈ ਜਾ। ਉਹਨੇ ਹਥੇਲੀ ਵਿੱਚ ਰੱਖਿਆ, ਪਰ ਉਹਨੇ ਜ਼ਮੀਰ ਨਾ ਮੰਨੀ। ਉਹ ਜਿਹੜੀ ਰੁਪਇਆਂ ਦੀ ਥੈਲੀ ਸੀ, ਉਹਦੇ ਚ ਕੋਈ 80-82 ਦੇ ਕਰੀਬ ਰੁਪਏ ਚਾਂਦੀ ਦੇ ਸਿੱਕੇ। ਆਖਿਆ, ਮੇਰੇ ਕੋਲ ਇਸ ਵਕਤ ਹੈ ਹੀ ਨਹੀਂ, ਇਤਨੇ ਹੀ ਮੈਂ ਚੁੱਕ ਸਕਦਾ ਸੀ। ਲੈ ਲੈ ਨਜ਼ਰਾਨੇ ਦੇ ਰੂਪ ਵਿੱਚ ਰੁਪਇਆਂ ਦੀ ਭਰੀ ਹੋਈ ਥੈਲੀ ਦੇਖ ਕੇ ਪੁਰਾਣਾ ਜ਼ਮਾਨਾ 1 ਰੁਪਇਆ ਕਈ 1000 ਰੁਪਇਆਂ ਵਰਗਾ ਹੁੰਦਾ ਸੀ। ਖੁਸ਼ ਹੋ ਗਿਆ ਆਇਆ ਜੀ। ਜਦੋਂ ਪੱਥਰ ਤੇ ਦੋ ਬੇਡੂਆਂ ਨੂੰ ਲੈ ਕੇ ਚਲਾ ਗਿਆ, ਤੇ ਅਲੀ ਆਪਣੇ ਬੱਚਿਆਂ ਨੂੰ ਕਹਿੰਦਾ, ਕਿਤਨਾ ਮੂਰਖ ਹੈ, ਭੇਡ ਖਰੀਦਦਾ 2 ਰੁਪਏ ਦੀ ਤੇ ਪੱਥਰ ਦੇ ਗਿਆ 80 ਰੁਪਏ, ਬੜਾ ਮੂਰਖ ਹੈ, ਬੜਾ ਮੂਰਖ ਹੈ। ਪਰ ਉਹ ਜੌਹਰੀ ਸੀ, ਉਹਨੇ ਜਾ ਕੇ ਇਸਨੂੰ ਤਰਾਸ਼ਿਆ, ਵਕਤ ਦੇ ਸਮਰਾਟ ਮੁਗਲ ਬਾਦਸ਼ਾਹ ਨੂੰ ਪੇਸ਼ ਕੀਤਾ। ਉਸਨੇ ਇਸਦਾ ਨਾਂ ਰੱਖਿਆ ਕੋਹੇਨੂਰ, ਕੋਹੇਨੂਰ। ਕੋ ਕਹਿੰਦੇ ਨੇ ਪਹਾੜ ਨੂੰ, ਨੂਰ ਕਹਿੰਦੇ ਨੇ ਚਾਨਣ ਨੂੰ, ਪਹਾੜਾਂ ਦਾ ਚਾਨਣ, ਪਹਾੜਾਂ ਦੀ ਰੋਸ਼ਨੀ। ਕੋਹੇਨੂਰ ਫਾਰਸੀ ਦੇ ਵਿੱਚ ਪਹਾੜ ਨੂੰ ਕੋ ਕਹਿੰਦੇ ਨੇ, ਕੋਹੇਨੂਰ ਇਸੀ ਪਹਾੜਾਂ ਦਾ ਨੂਰ ਹੈ। ਯਕੇ ਬਾ ਵਿਗਰੇ ਕਈ ਮੁਗਲ ਸ਼ਹਿਨਸ਼ਾਹਾਂ ਦੇ ਹੱਥੇ ਚ ਹੋ ਕੇ ਇਹ ਫਿਰ ਮਹਾਰਾਜਾ ਰਣਜੀਤ ਸਿੰਘ ਕੋਲ ਆਇਆ, ਤੇ ਮਹਾਰਾਜਾ ਰਣਜੀਤ ਸਿੰਘ ਤੋਂ ਫਿਰ ਅੰਗਰੇਜ਼ਾਂ ਨੇ ਪ੍ਰਾਪਤ ਕੀਤਾ। ਤੇ ਆਪ ਦੀ ਗਿਆਤ ਲਈ ਅਰਜ਼ ਕਰਾਂ, ਇਸ ਕੋਹਨੂਰ ਦੇ 2 ਭਾਗ ਕਰ ਦਿੱਤੇ ਗਏ ਨਹੀਂ, ਕਿਤੇ ਤਾਜ ਦੇ ਜੜਿਆ ਪੇਕ ਪਿਆ ਹੈ ਇੱਥੇ ਲੰਡਨ ਮਿਊਜ਼ੀਅਮ ਵਿੱਚ, 15 ਪਾਉਂਡ ਟਿਕਟ ਹੈ ਦੇਖਣ ਦੀ। ਇੰਜ ਕਹਿ ਲਓ ਅਰਬਾਂ ਖਰਬਾਂ ਪਾਉਂਡ ਤੇ ਅੱਜ ਤੱਕ ਸਿਰਫ ਟਿਕਟਾਂ ਹੀ ਵਿਕ ਚੁੱਕੀਆਂ ਹੋਣੀਆਂ ਨੇ ਕੋਹਨੂਰ ਨੂੰ ਦੇਖਣ ਵਾਲੇ। ਉਸ ਅਯਾਲੀ ਨੇ ਸਿਰਫ 80 ਰੁਪਏ ਚ ਵੇਚ सिर्फ 80 रुपए। हम बड़े ध्यान न सुनना, समझ है तो हीरा हीरा है वरना नहीं है, समझ है तो सोना सोना है वरना नहीं है। ते मैनु कह देना समझ है ते परमात्मा परमात्मा है वरना नहीं है, समझ है ते गुरु गुरु है वरना नहीं। जो मेरी समझ दे च नहीं नहीं है। यानी बलविंदर सिंह कनेडा तो आए ने, गाथा दा पता है मेरी सामने आ गया, मैं वापस नहीं कर दा तुहानू सुनाण लगा। मैं हर साल ईरान जांदा रहा तहरान, उत्थे संगत पिछों रावल पिंडी रिहाई हुई है, कथा दी काफी शौकीन, हर साल मैनू बुला लैंदे सन। 15 दिन लई मैं तहरान श्री गुरु सिंह सभा कथा करदा सी। रब जी ने यह सब कुछ हुमैनी दे वक्त तो पहली भी गल, बादशाह दे वक्त, उस तो बाद हालात उत्थे विगड़ गए, मेरा जाना नहीं है। पंद्रह दिन की कथा की समाप्ति तो बाद शाम की फ्लाइट से मैं दिल्ली रे रवाना होना से गुरुद्वारे तो जो मैं निकलिया उत्थे 8-10 मुसलमान भी सवेरे शाम रोज आ गए, हुण भी आंदे, अफगानिस्तान के गुरुद्वार च भी आते सन। दास पिछे फ्रंटियर तो आया पिशावर के नेड़े बनो, उत्थे भी मैनू चंगी तरह याद है, मेरे क्लास फैलो कई मुसलमान सन आते, उन्होंने फादर आते, मातावान आदियां सन, मुड़के च आदियां सन, भरा आदियां सन, वली अली नानक शाह करके कहते सन, चलो अपने ढंग ना लोग मन कर दे। वो हजरत नो अवतार नो नदी करके इस तरह के शब्द निवाज देने, कई दफा उन्होंने रागी ज्यादा रबाबी आते सन, शायद आपको पता भी रबाबी पाकिस्तान देश की वंडते समय अद्धे तो ज्यादा पाकिस्तान चले गए सर, डर पै गया कि सानू किसे मार ना दिता है। भाई चांद, भाई मुख्तियार, भाई गसीटा, भाई मोती, ये सारे रबाबी उधर चले गए सन। परमाणा का कीर्तन जिहड़ा तुसीं अज सुणदे हो, इस परमाणा के कीर्तन के जन्मदाते भाई चांद सन। दरबार साहब के जिस दिन इन्हों का कीर्तन आता कि परिक्रमा भी जगह नहीं आती, कितने स्रोते आ जाते सन उन्होंने सुनने वास्ते। मैनू भी ये सवाल छोटे आद मिलिया उन्हों का कीर्तन सुनाना अज भी याद है। ये सारे देश की बढ़ते समय उधर चले गए, कारण इन्हों का लंबो लिबास इस्लामी थी, कई नाम भी इस्लामी समझे थे, भाई चांद अब्दा जो इन्हों रबाबिया उस वक्त सब तो वड्डा कीर्तनिया। गुरुद्वारे मुसलमान आते सन और जिथे तक मैनु याद है लाहौर तो परे चले जाइए सरगोदा गुजरांवाला गुजरात लैलपुर कैमलपुर फ्रंटियर का इलाका मुल्तान, ये 1000 बंदा बैठा है, 500 केसाधारी सिख आते सन, 500 दे हिंदू मुसलमान आते सन, आते वो अपने आप को नानक दा पैरोकार मनते सन, असी सतगुर के पैरोकार, अपना जन्म मरण जो भी क्रियावान समाजक होवन गुरुद्वारे करते। देश की वन तो बाद असी ख्याल ना कर सके, ध्यान ना दे सके, आखिर उन्होंने सहेदारियों एक प्रथा सी कि पहला जड़ा लड़का होगा उन्हों गुरु गोबिंद सिंह की चोली च पावे, यह तरीका होगा, पहली जिहड़ी लड़की आवेगी किसे केसाधारी नाल व्यावांगे। ये जो कुछ तुहानू मैं दसदा पिया मेरे सामने दीआं गल्लां ने सारे इस तरह सिखी दा वादा हो रहा है। ये साडी पनीरी सी, पंज प्यारे, कोई जगन्नाथपुरी तो आंदा, कोई द्वारका तो आंदा, कोई बिदर कटर इंदो, पर धन गुरु गोबिंद सिंह की महिमा तो इतने मुतासर होए सतगुरु के पैरोकार बनदा। इतने बहुत शौक से सुन रहा था जमाना, हमें सो गए दास्तान कैसे कहते। अफगानिस्तान के जितने केसाधारी सिख बने, ये बाबा श्री चंद जी संप्रदा उन्होंने खुद बनाए गए, नानक पंथी बनाया भाई बाबा श्री चंद जी उत्थे गुरुद्वारे ने बहुत सारे, फिर बाद उदासी जाते हैं। यह असर थोड़ा बहुत ईरान से भी सी, उसे असर करके मैं देखता सी 8-10 मुसलमान सवेरे शाम आऊ। इन्हों मुसलमान एक फकीर भी आता से शहर के बार उसकी जोगी थी, 3 मील बेचारा पैदल आता सी सवेरे शाम, कदी कदाई कोई रस्ते च मिल जाए तो गड्डी ते बिठा लेंदे सन, नहीं तो बेचारा इतना सफर पैदल करता सवेरे भी शाम, इतनी उसके अंदर लगन। जिस दिन मैं 15 दिन की कथा समाप्ति करके चलिया, उन्हें मैंने एक माला नजराने के रूप दी, भी मेरा यह नजराना कबूल कर लो। उसकी हालत देख के मैं कह मैं माला इंडिया में बहुत ने मेरे को है, तुम खेचल ना करो रखो। वो दिया एकदम अखा भर आई, कह लग क्या मैनू इस लायक भी तुम नहीं समझते, मैं एक तुच्छ जी माला थानू दे सका, तुसी हर एक दे नजराने कबूल कर लेने, मेरा क्यों नहीं, मैं मुसलमान, मैं एकदम उसके हथों देना। मैं तो नहीं कह गल, क्योंकि मैं उसकी मुफलसी देख के उसकी हालत देख के मैं तो बेचारे नू फिर खरीदनी पैनी है, इसके हालात कुछ मैं ठीक नहीं लग रहे। पर जिस ढंग नाल उसने तरला लिया मैं माला ले ली। 73 तो लेके 81 तक यह माला मेरे को रही, 3 दफा गुम हो गई मिल गई, 1 दफा ट्रेन च रह गई, 1 यात्रु ने घर पहुंचाई। मैं उसने आखे हद हो गई है, 2-4 दमड़िया की माला थी, तू किराया खर्च किया, समा खर्च किया, इतने आया। कहने ज्ञानी जी थोड़े हाथ च देखी थी इस करके ले आया, मैं ये मेहनत की थी है, प्रवान कर लो मैं उसी जिस सीट पे बैठे थी उतें मिली। 2 दफा गुरुद्वारे च गुम हो गई तो मैनू मिली। हूँ जी गल मैं थानू सुना लगा हो, दास का छोटा लड़का लखनऊ व्याया हो, सौरा परिवार दास के कुलम जयदर्द ने ਸਰਾਫੇ ਦੀ ਦੁਕਾਨ ਹੈ, ਸੋਨੇ ਦੇ ਗਹਿਣੇ ਵੇਚਦੇ ਨੇ, ਹੀਰੇ ਮੋਤੀ ਵੀ ਵੇਚਦੇ, ਲਖਨਊ ਵਿੱਚ ਮਸ਼ਹੂਰ ਨੇ ਪੂਰਨ ਸਿੰਘ ਜੈਵਦਰ। ਜਿਨ੍ਹਾਂ ਦੇ ਰਾਜ ਫਰਵਰੀ ਚ ਮੇਰੀ ਹਰ ਸਾਲ ਕੋਈ 8 ਫਰਵਰੀ ਤੋਂ ਲੈ ਕੇ 15-16 ਤੱਕ ਕਥਾ ਕਾਨਪੁਰ ਆਉਂਦੀ ਹਰ ਸਾਲ, ਬਿਨਾਂ ਨਾਗਾ 40-50 ਸਾਲ ਹੋ ਗਏ ਨਾਗਾ ਨਹੀਂ ਗਿਆ, ਤੇ ਲਖਨਊ ਉੱਥੋਂ ਸਿਰਫ 40 ਮੀਲ ਹੈ। रोज शाम आ जाते सन कथा सुन के, रात रहना फिर सवेरे की कथा सुन के चले जाते, क्योंकि दुकानदारी थी उन्हें। एक दिन वो माला सराने पई देख के मैं कह लगे भी मसीन जी मैं अज इस लखनऊ लै जाना, शामी वापस ले आवा। मैं कहा वापस कानू लेनी है, रखो तुम लो रखो। कहने के नहीं रखनी ही नहीं, मैं ले जाने। मैं भी हैरान भी मामूली जी माला उस फकीर ने मैनू दिती, इन्हों के अंदर इतनी कशिश पैदा हुई लै गए। शामी ले आए मैनू कह लगे मस्किन जी पुखरा आ जाए, कहने इस करके मैं लै गया, इसका एक एक मणका 10-12 हजार रुपए का है। तुम कभी इधरों सोटी आँदी है कभी उधर सोटी आँदी है, इस करके मैं शक सी पुखराज है भी सही के नहीं, तो मैं लै गया। कल मैं देखता तो कई दिन दिया पाया पुखराज है, फिर भी मैं शक ਮੈਂ ਉੱਥੇ ਕਸਵੱਟੀ ਤੇ ਵਰਖੇ ਪਕੜਾ ਜਾਏ। ਇਹਦਾ ਇੱਕ ਮਣਕਾ ਵਜਨ ਦੇ ਹਿਸਾਬ ਨਾਲ ਕੋਈ 12,000 ਦਾ, ਕੋਈ 10 ਦਾ, ਕੋਈ 11 ਦਾ, ਕੋਈ 13। ਇਹਨੂੰ ਸੰਭਾਲ ਕੇ ਰੱਖ। ਸ਼ਾਮ ਨੂੰ ਉਹਨਾਂ ਨੇ ਮੈਨੂੰ ਦੱਸਿਆ ਇਹ ਮਾਲਾ ਪੁਖਰਾ ਹੈ, ਸਵੇਰੇ ਹੀ ਖੋ ਗਈ, ਫਿਰ ਨਹੀਂ ਲੱਭੀ ਨਹੀਂ, ਉਸੇ ਦਿਨ ਹੀ ਖੋ ਗਏ, ਉਸੇ ਦਿਨ। ਕਿਉਂਕਿ ਉਸ ਤੋਂ ਪਹਿਲੇ ਮੈਨੂੰ ਵੀ ਪਤਾ ਸੀ ਮਾਮੂਲੀ ਹੈ ਤੇ ਸਾਰਿਆਂ ਨੂੰ ਪਤਾ ਸੀ ਮਾਮੂਲੀ ਹੈ। ਪਰ ਜਿਵੇਂ ਉਹਨਾਂ ਨੇ ਕਿਹਾ ਪੁਖਰਾ ਹੈ, ਫਿਰ ਮੈਨੂੰ ਨਹੀਂ ਲੱਭੇ। ਨਾਲ ਦੇ ਸਾਰੇ ਸਾਥੀਆਂ ਨੇ ਦੇਖੀ ਹੋਈ ਸੀ, ਕਹਿੰਦੇ ਗਿਆਨੀ ਜੀ ਹੈਰਾਨ ਹੈ, ਇੱਕੋ ਰਾਤ ਖੋ ਗਈ, ਇਤਨੀ ਮੁੱਦਤ ਤੱਕ ਨਹੀਂ ਖੋਈ। ਮੈਂ ਕਿਹਾ ਪਹਿਲੇ ਇਸ ਵਾਸਤੇ ਨਹੀਂ ਖੋਈ, ਮਾਮੂਲੀ ਸੀ, ਖੋ ਗਈ ਉਦੋਂ ਜਦ ਪਤਾ ਚੱਲਿਆ ਪੁਖਰਾ ਹੈ। ਫਿਰ ਉੱਥੇ ਮੇਰਾ ਖਿਆਲ ਦ੍ਰਿੜ ਹੋ ਗਿਆ, ਸਮਝ ਹੈ ਤੇ ਪੁਖਰਾਜ ਪੁਖਰਾਜ ਹੈ, ਵਰਨਾ ਨਹੀਂ। 14 ਰਤਨ ਹੁੰਦੇ, ਉਹਨਾਂ ਚ ਇੱਕ ਪੁਖਰਾਜ ਵੀ ਹੁੰਦਾ, ਨੀਲਮ ਹੁੰਦਾ, ਪੰਨਾ ਹੁੰਦਾ, ਹੀਰਾ ਹੁੰਦਾ, ਮੋਤੀ ਹੁੰਦਾ, ਰਤਨ ਹੁੰਦੇ, 14 ਹੁੰਦੇ। ਸਮਝ ਹੈ ਤੇ ਪੁਖਰਾਜ ਪੁਖਰਾਜ ਹੈ, ਵਰਨਾ ਨਹੀਂ ਹੈ। ਸਮਝ ਹੈ ਤੇ ਹੀਰਾ ਹੀਰਾ ਹੈ, ਵਰਨਾ ਨਹੀਂ ਹੈ। ਮੈਂ ਫਿਰ ਅਰਜ਼ ਕਰਾਂ, ਮੈਨੂੰ ਕਹਿਣ ਦੇਣਾ, ਸਮਝ ਹੈ ਤੇ ਗੁਰੂ ਗੁਰੂ ਹੈ, ਵਰਨਾ ਨਹੀਂ। ਸਮਝ ਹੈ ਤੇ ਪਰਮਾਤਮਾ ਪਰਮਾਤਮਾ ਹੈ, ਵਰਨਾ ਨਹੀਂ ਹੈ। ਪੁਖਰਾਜ ਦੇ ਆਉਂਦੇ ਹੋਇਆ ਜਿਵੇਂ ਮੈਂ ਬਿਨਾਂ ਪੁਖਰਾਜ ਤੋਂ ਹੀ ਉਹਨੂੰ ਵਰਤਦਾ ਰਿਹਾ, ਯਕੀਨ ਜਾਣੋ ਸਮਝ ਨਹੀਂ ਹੈ ਤੇ ਗੁਰੂ ਕੋਈ ਗੁਰੂ ਨਹੀਂ ਹੈ, ਪਰਮਾਤਮਾ ਕੋਈ ਗੁਰੂ ਨਹੀਂ, ਪਰਮਾਤਮਾ ਕੋਈ ਪਰਮਾਤਮਾ ਨਹੀਂ ਹੈ। ਹੁਣ ਮੈਂ ਫਿਰ ਦੁਹਰਾਵਾਂ, ਜੋ ਮੇਰੀ ਸਮਝ ਦੇ ਚ ਨਹੀਂ ਹੈ, ਨਹੀਂ ਹੈ। ਦੋ ਦੂਰੀਆਂ ਲਾਗੂ ਹੁੰਦੀਆਂ ਨੇ ਪਰਮਾਤਮਾ ਤੇ, ਇਹ ਪ੍ਰਭੂ ਤੂੰ ਮੇਰੀ ਸਮਝ ਤੋਂ ਦੂਰ ਹੈ, ਕੀ ਕਰੀਏ ਮੇਰੀ ਸਮਝ ਨਹੀਂ ਪਹੁੰਚ। ਤੇ ਜੋ ਮੇਰੀ ਸਮਝ ਦੇ ਚ ਨਹੀਂ, ਉਹ ਮੇਰੀ ਯਾਦ ਵਿੱਚ ਕਿਸ ਤਰ੍ਹਾਂ ਹੋਵੇਗਾ? ਉਰਦੂ ਚ ਕਹਿੰਦੇ ਨੇ ਯਾਦ, ਪੰਜਾਬੀ ਚ ਕਹਿੰਦੇ ਨੇ ਚੇਤਾ, ਔਰ ਸੰਸਕ੍ਰਿਤ ਦੇ ਚ ਕਹਿੰਦੇ ਨੇ ਸਿਮਰਨ। ਕਹਿੰਦੇ ਨੇ ਸਿਮਰਨ ਪਿਆ ਕਰਦੇ ਹਾਂ, ਪਹਿਲੇ ਪੁੱਛਿਆ ਜਾ ਸਕਦਾ ਸਮਝ ਹੈ ਕਿ ਸਿਮਰਨ ਕਰਦਾ, ਮੈਂ ਕਿਹਦਾ ਸਿਮਰਨ ਕਰਦਾ, ਸਮਝ ਹੈ। ਜੋ ਮੇਰੀ ਸਮਝ ਦੇ ਚ ਨਹੀਂ, ਉਹ ਮੇਰੀ ਯਾਦ ਦੇ ਚ ਕਿਸ ਤਰ੍ਹਾਂ ਹੋਵੇਗਾ? ਬੜੇ ਧਿਆਨ ਨਾਲ ਸੁਣਨਾ। ਜੋ ਮੇਰੀ ਸਮਝ ਦੇ ਚ ਨਹੀਂ, ਉਹ ਮੇਰੀ ਸਿਮਰਤੀ ਦੇ ਕਿਸ ਤਰ੍ਹਾਂ ਹੋਵੇਗਾ? ਜੋ ਮੇਰੀ ਸਮਝ ਦੇ ਚ ਨਹੀਂ, ਉਹ ਮੇਰੇ ਚੇਤੇ ਦੇ ਚ ਕਿਸ ਤਰ੍ਹਾਂ ਹੋਵੇਗਾ? ਇਹ ਦੋ ਦੂਰੀਆਂ ਪਰਮਾਤਮਾ ਤੇ ਲਾਗੂ ਹੁੰਦੀਆਂ ਨੇ, ਪ੍ਰਭੂ ਤੂੰ ਮੇਰੀ ਸਮਝ ਤੋਂ ਦੂਰ, ਤੂੰ ਮੇਰੇ ਚੇਤੇ ਤੋਂ ਦੂਰ। ਕਿਤਨੇ ਕੁ ਮਨੁੱਖ ਹੋਣਗੇ ਦੁਨੀਆਂ ਚ ਜਿਨ੍ਹਾਂ ਦੀ ਸਮਝ ਦੇ ਚ ਹੈ, ਇਹ ਵੀ ਸੁਣ ਲਓ। ਜਨ ਨਾਨਕ ਕੋ ਤਨ ਮੈਂ ਕਿਨਹੂੰ, ਗੁਰਮੁਖ ਹੋਏ ਪਛਾਣ। ਕਰੋੜਾਂ ਚ ਕੋਈ, ਲੱਖਾਂ ਚ ਨਹੀਂ, ਹਜ਼ਾਰਾਂ ਚ ਨਹੀਂ। ਇਸ ਵਾਸਤੇ ਮੈਂ ਅਕਸਰ ਬਿਆਨ ਕਰਦਾ ਹੁੰਦਾ, ਹਰ ਸ਼ਹਿਰ ਵਿੱਚ ਛੋਟੀ ਦੇ ਧਨਵਾਨ ਹੋਣਗੇ, ਹਰ ਸ਼ਹਿਰ ਵਿੱਚ ਡਾਕਟਰ ਹੋਣਗੇ, ਲਾਇਰ ਹੋਣਗੇ, ਸਾਇੰਟਿਸਟ ਹੋਣਗੇ, ਹਰ ਸ਼ਹਿਰ ਦੇ ਛੋਟੀ ਦੇ ਵਪਾਰੀ ਹੋਣਗੇ, ਕਾਰੋਬਾਰੀ ਹੋਣਗੇ, ਹਰ ਸ਼ਹਿਰ ਵਿੱਚ ਕਲਾਕਾਰ ਵੀ ਹੋਣਗੇ, ਫਿਲਾਸਫਰ ਦਾਰਸ਼ਨਿਕ ਵੀ ਹੋਣਗੇ, ਹਰ ਸ਼ਹਿਰ ਵਿੱਚ ਸੰਤ ਭਗਤ ਨਹੀਂ ਹੁੰਦੇ, ਬ੍ਰਹਮ ਗਿਆਨੀ ਨਹੀਂ ਹੁੰਦੇ, ਗੁਰਮੁਖ ਨਹੀਂ ਹੁੰਦੇ, ਨਹੀਂ ਹੁੰਦੇ, ਹਰ ਸ਼ਹਿਰ ਵਿੱਚ ਨਹੀਂ ਹੁੰਦੇ। ਜਨ ਨਾਨਕ ਕੋ ਤਨ ਮੈਂ ਕਿਨਹੂੰ, ਗੁਰਮੁਖ ਹੋਏ ਪਛਾਣ। ਸਤਿਗੁਰ ਆਪ ਗਿਣਤੀ ਪੈ ਦਿੰਦੇ ਨੇ, ਕਈ ਕਰੋੜਾਂ ਚ ਕੋਈ ਇੱਕ ਜਿਹਦੀ ਸਮਝ ਦੇ ਚ ਆਉਂਦਾ ਹੈ। ਤੇ ਜੋ ਸਮਝ ਦੇ ਚ ਹੈ ਉਹੀ ਚੇਤਾ ਕਰ ਸਕਦਾ ਹੈ ਨਾ, ਫਿਰ ਜਿਹਨਾਂ ਦੇ ਚੇਤੇ ਚ ਉਹ ਵੀ ਕੋਈ ਕਰੋੜਾਂ ਚ ਇੱਕ ਹੈ। ਸਿਮਰਨ ਪੈ ਕਰਦੇ ਹਾਂ, ਸਿਮਰਨ ਪੈ ਕਰਦੇ ਹਾਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਸੁਣੋ, ਕੋਟਨ ਮੈਂ ਨਾਨਕ ਕਹੂ ਨਾਰਾਇਣ ਜੈ ਜੀ। ਕਰੋੜਾਂ ਚ ਕੋਈ ਇੱਕ ਹੈ ਜਿਹਦੇ ਚੇਤੇ ਚ, ਧੰਨ ਗੁਰੂ ਤੇਗ ਬਹਾਦਰ ਸਾਹਿਬ। ਕੋਟਨ ਮੈਂ ਨਾਨਕ ਕਹੂ ਨਾਰਾਇਣ ਜੈ ਜੀ, ਜੋ ਮੇਰੀ ਸਮਝ ਦੇ ਚ ਨਹੀਂ ਹੈ, ਜੋ ਮੇਰੇ ਚੇਤੇ ਦੇ ਚ ਨਹੀਂ ਹੈ। ਇਹ ਦੋ ਦੂਰੀਆਂ ਉਸ ਤੇ ਲਾਗੂ ਹੁੰਦੀਆਂ ਨੇ। ਹੁਣ ਮੈਂ ਦੂਜਾ ਪਹਿਲੂ ਬਿਆਨ ਕਰਨ ਲੱਗਾ, ਤੁਸੀਂ ਸਾਰੇ ਸਤਸੰਗੀ ਹੋ, ਗੁਰਮੁਖ ਹੋ, ਆਓ ਦੋਵੇਂ ਵਕਤ ਕਥਾ ਕੀਰਤਨ ਸੁਣਨ ਵਾਲੇ ਕਿਹਾ ਕਰੋੜਾਂ ਚ ਵੀ ਇੱਕ ਅੱਧ ਮਨੁੱਖ ਸਮਝ ਜਾਂਦਾ ਇਹਨੂੰ ਮੈਂ ਦੂਜਾ ਪਹਿਲੂ ਬਿਆਨ ਕਰ ਰਿਹਾ ਅਗਰ ਉਹ ਸਮਝ ਵਿੱਚ ਆ ਸਕਦਾ ਹੈ ਤਾਂ ਫਿਰ ਪਰਮਾਤਮਾ ਵੱਡਾ ਨਹੀਂ ਸਮਝ ਵੱਡੀ ਜਿਹੜਾ ਸਾਗਰ ਮੇਰੇ ਪਿਆਲੇ ਚ ਆ ਸਕਦਾ ਹੈ ਸਾਗਰ ਵੱਡਾ ਨਹੀਂ ਮੇਰਾ ਪਿਆਲਾ ਵੱਡਾ ਫਿਰ ਪਰਮਾਤਮਾ ਵੱਡਾ ਨਹੀਂ ਜਿਹਦੀ ਸਮਝ ਵਿੱਚ ਆ ਗਿਆ ਉਹ ਵੱਡਾ ਹੈ ਕਿਉਂਕਿ ਉਹਦੀ ਸਮਝ ਪਰਮਾਤਮਾ ਤੋਂ ਵੀ ਵੱਡੀ ਹੈ ਤਾਂ ਹੀ ਪਰਮਾਤਮਾ ਉਹਦੀ ਸਮਝ ਵਿੱਚ ਸਮਾਇਆ ਮੇਰਾ ਪਿਆਲਾ ਸਾਗਰ ਤੋਂ ਵੀ ਵੱਡਾ ਹੋਵੇਗਾ ਤਾਂ ਹੀ ਸਾਗਰ ਮੇਰੇ ਪਿਆਲੇ ਚ ਆਇਆ ਫਿਰ ਤੁਸੀਂ ਆਖੋਗੇ ਮੈਂ ਖੁਦ ਹੀ ਕਥਨ ਕਰਦਾ ਪਿਆ ਦੋ ਦੋਰੀਆਂ ਲਾਗੂ ਹੁੰਦੀਆਂ ਫਿਰ ਮੈਂ ਖੁਦ ਹੀ ਖੰਡਨ ਕਰਦਾ ਪਿਆ ਇਹ ਦੋਵੇਂ ਪਹਿਲੂ ਚੱਲਣਗੇ ਦੋ ਦੋਰੀਆਂ ਲਾਗੂ ਹੁੰਦੀਆਂ ਨੇ ਪਰਮਾਤਮਾ ਇਹ ਪ੍ਰਭੂ ਮੇਰੀ ਸਮਝ ਤੇਰੇ ਤੱਕ ਨਹੀਂ ਪਹੁੰਚਦੀ ਮੇਰਾ ਚੇਤਾ ਤੇਰੇ ਤੱਕ ਨਹੀਂ ਪਹੁੰਚਦਾ ਮੇਰੀ ਯਾਦ ਤੇਰੇ ਤੱਕ ਨਹੀਂ ਪਹੁੰਚਦੀ ਦੂਸਰਾ ਕਿਆ ਸਮਝ ਪਹੁੰਚ ਜਾਂਦੀ ਹੈ ਆਪ ਦੀ ਗਿਆਤ ਲਈ ਅਰਜ਼ ਕਰਾਂ ਸਮਝ ਸਮਝ ਕੇ ਇੱਕ ਸਮਝ ਮਿਲਦੀ ਹੈ ਕਿ ਇਹ ਪ੍ਰਭੂ ਮੈਂ ਤੈਨੂੰ ਨਹੀਂ ਸਮਝ ਸਕਦਾ ਉਹ ਮੇਰੀ ਸਮਝ ਤੋਂ ਵੱਡਾ ਇਹ ਸਮਝ ਮਿਲਦੀ ਉਮੀਦ ਇਹ ਗੱਲ ਪਕੜਦੇ ਚਾਹੀਏ ਹੋਵੇ ਸਮਝ ਸਮਝ ਕੇ ਇਹ ਸਮਝ ਮਿਲਦੀ ਹੈ ਕਿ ਪਰਮਾਤਮਾ ਮੈਂ ਨਹੀਂ ਸਮਝ ਸਕਦਾ ਕਿਉਂ ਤੂੰ ਮੇਰੀ ਸਮਝ ਤੋਂ ਬਹੁਤ ਵੱਡਾ ਹੈ ਤੂੰ ਸਮਰੱਥ ਵੜਾ ਮੇਰੀ ਮਤ ਥੋਰੀ ਤੂੰ ਬਹੁਤ ਵੱਡਾ ਹੈ ਬਹੁਤ ਵੱਡਾ ਹੈ ਇਸ ਦੇ ਮੁਕਾਬਲੇ ਤੇ ਮੇਰੀ ਸਮਝ ਬਹੁਤ ਛੋਟੀ ਹੈ ਬਹੁਤ ਛੋਟੀ ਹੈ ਸੁਕਰਾਤ ਆਪਣੀ ਆਟੋਬਾਇਓਗ੍ਰਾਫੀ ਚ ਲਿਖਦਾ ਕਹਿੰਦੇ ਜਦ ਮੈਂ ਬੱਚਾ ਸੀ ਬੱਚਿਆਂ ਨਾਲ ਖੇਡਦਾ ਸੀ ਤੇ ਡੀਂਗਾ ਮਾਰਦਾ ਸੀ ਮੈਂ ਸਭ ਕੁਛ ਜਾਣਦਾ ਤੁਸੀਂ ਕੁਛ ਵੀ ਪੁੱਛੋ ਤੇ ਮੈਂ ਦੱਸਾਂਗਾ ਮੈਂ ਦੱਸਾਂਗਾ ਕਹਿੰਦੇ ਬੱਚਿਆਂ ਦਾ ਮੈਂ ਨੇਤਾ ਬਣਿਆ ਆਇਆ ਸੀ ਲੀਡਰ ਬਣਿਆ ਆਇਆ ਸੀ ਸਾਰੇ ਬੱਚੇ ਮੈਥੋਂ ਬਹਿ ਖਾਂਦੇ ਸਨ ਪਰ ਮੈਨੂੰ ਬਹੁਤ ਵੱਡਾ ਗਿਆਨੀ ਸਮਝਦੇ ਸਨ ਪਰ ਮੈਂ ਬੱਚਿਆਂ ਨੂੰ ਕਹਿੰਦਾ ਹੁੰਦਾ ਸੀ ਮੈਂ ਸਭ ਕੁਛ ਜਾਣਦਾ ਤੁਸੀਂ ਕੁਛ ਵੀ ਪੁੱਛੋ ਮੈਂ ਦੱਸਾਂਗਾ ਕਹਿੰਦੇ ਜਦ ਮੈਂ ਜਵਾਨ ਹੋਇਆ ਤੂੰ ਜਵਾਨਾਂ ਦੀ ਮਹਿਫਿਲ ਵਿੱਚ ਬੈਠ ਕੇ ਮੈਂ ਕਹਿਣਾ ਸ਼ੁਰੂ ਕੀਤਾ ਕੁਛ ਐਸਾ ਵੀ ਹੈ ਜੋ ਮੈਂ ਨਹੀਂ ਜਾਣਦਾ ਸਾਰੇ ਸਵਾਲਾਂ ਦਾ ਜਵਾਬ ਨਹੀਂ ਦੇਣਾ ਕੁਛ ਐਸਾ ਵੀ ਹੈ ਜੋ ਮੈਂ ਨਹੀਂ ਜਾਣਦਾ ਅੱਗੇ ਚੱਲ ਕੇ ਉਹ ਲਿਖਦਾ ਅੱਜ ਮੈਂ ਬੁੱਢਾ ਹੋ ਗਿਆ ਮੈਂ ਐਲਾਨੀਆਂ ਕਹਿ ਰਿਹਾ ਮੈਂ ਕੁਛ ਵੀ ਨਹੀਂ ਜਾਣਦਾ ਮੈਂ ਕੁਛ ਵੀ ਨਹੀਂ ਮੈਂ ਕੁਛ ਵੀ ਨਹੀਂ ਜਾਣਦਾ ਮੈਂ ਜਾਣ ਜਾਣ ਕੇ ਇਹ ਜਾਣਿਆ ਕਿ ਮੈਂ ਕੁਛ ਵੀ ਨਹੀਂ ਜਾਣਦਾ ਮੈਂ ਕੁਛ ਵੀ ਨਹੀਂ ਜਾਣਦਾ ਬਹਾਦਰ ਸ਼ਾਹ ਜ਼ਫਰ ਦੇ ਦਰਬਾਰੀ ਸ਼ਾਇਰ ਹਜ਼ਰਤ ਦੌਖ ਉਹ ਕਹਿੰਦੇ ਨੇ ਹਮ ਜਾਣਤੇ ਥੇ ਕਿ ਇਲਮ ਸੇ ਕੁਛ ਜਾਣੇਗੇ ਜਾਣਾ ਤੋ ਯੇ ਜਾਣਾ ਕਿ ਨਾ ਜਾਣਾ ਕੁਛ ਵੀ ਪੜ੍ਹ ਪੜ੍ਹ ਕੇ ਜਾਣ ਜਾਣ ਕੇ ਮੈਂ ਇਹ ਜਾਣਿਆ ਕਿ ਮੈਂ ਕੁਛ ਵੀ ਨਹੀਂ ਜਾਣਦਾ ਮੈਂ ਕੁਛ ਵੀ ਨਹੀਂ ਕੀ ਹੋਇਆ ਸਾਗਰ ਦੇ ਇੱਕ ਚਮਚ ਪਾਣੀ ਦੀ ਮਿਲ ਵੀ ਗਈ ਤੇ ਕੀ ਮਿਲੀ ਮਨੁੱਖ ਦੀ ਜਾਣਕਾਰੀ ਇਸ ਤੋਂ ਜ਼ਿਆਦਾ ਨਹੀਂ ਇਸ ਤੋਂ ਜ਼ਿਆਦਾ ਨਹੀਂ ਅਕਲ ਬਿਸਮਾਤ ਹੋ ਜਾਂਦੀ ਹੈ ਮਨੁੱਖ ਦੀ ਸਮਝ ਬਿਸਮਾਤ ਹੋ ਜਾਂਦੀ ਹੈ ਇੰਨਾ ਮਹਾਨ ਸਿਰਦਾ ਉਸਨੂੰ ਯਾਦ ਕਰਨ ਲੱਗ ਪੈਂਦਾ ਔਰ ਜੈਸੇ ਯਾਦ ਕਰਨ ਲੱਗ ਪੈਂਦਾ ਆਨੰਦ ਬਣ ਜਾਂਦਾ ਤੇ ਉਹਦੇ ਚਿੱਤ ਆਏ ਮਹਾ ਆਨੰਦਾ ਜਿਸ ਵਿਸਰੇ ਸੋ ਮਰ ਜਾਏ ਜਿਹਨੂੰ ਭੁੱਲ ਜਾਂਦਾ ਉਹਦੀਆਂ ਖੁਸ਼ੀਆਂ ਮਰ ਜਾਂਦੀਆਂ ਜਿਹਨੂੰ ਭੁੱਲ ਜਾਂਦਾ ਉਹਦੇ ਸੁੱਖ ਮਰ ਜਾਂਦੇ ਨੇ ਜਿਹਨੂੰ ਭੁੱਲ ਜਾਂਦਾ ਉਹਦੇ ਗੁਣ ਗਲ ਜਾਂਦੇ ਨੇ ਹਰ ਵਿਸਰਤ ਤੇਰੇ ਗੁਣ ਗਲਿਆ ਸਾਰੇ ਗੁਣ ਗਲ ਜਾਂਦੇ ਈਸ਼ਵਰ ਨੂੰ ਬੁਲਾ ਕੇ ਕੋਈ ਗੁਣਵਾਨ ਨਹੀਂ ਹੋ ਸਕਦਾ ਬਾਬਾ ਫਰੀਦ ਇਸੇ ਦੂਰੀ ਦਾ ਜ਼ਿਕਰ ਕਰਦੇ ਨੇ ਗੱਡੀਏ ਚਿੱਕਰ دور گھر، اے خدا کی کریے، تیرا گھر بڑا دور ہے میری سمجھ نہیں پہنچ، تیرا گھر بڑا دور ہے میری یاد تیرے تک نہیں پہنچ رہی۔ منک گٹکا لے کے بانی پڑھتا ہے گرو نو یاد کرن واسطے، تے یاد کرن دا ڈھنگ ہے بانی دا اچارن کرنا تے انہوں سننا، تاکہ بانی اندر وسے، یہ بھید کھلن، کپاٹ کھلے، تے سمجھ آوے، تے چنتن چلے۔ لیکن بانی دا گٹکا ہاتھ دے چاہے یاد پتراں تک پہنچ جاندی ہے، متراں تک پہنچ جاندی ہے، دھن سمپدا تک پہنچ جاندی ہے، کاروبار تک پہنچ جاندی ہے، پروار تک پہنچ جاندی ہے۔ میں دعوے نال کہہ سکتا ہوں یاد نرنکار تک نہیں پہنچ رہی، ایک نہیں، اج تک ہزاراں ابھیاسیاں نے دیش ودیش وچ مینوں ایک گل آکھی ہے بھی گیانی جی اگے پیچھے دے اسی چنگے ہونے ہاں، جد بانی پڑھن لگتے ہیں، جد واہگرو واہگرو جپن لگتے ہیں، پتہ نہیں مارے گل کتوں ہے، ایک نہیں ہزار آن ہے۔ چلو ایک گل کوئی پوچھتا تو میں کہہ دینا وہ دی سمسیا ہے، دیش ودیش دے ہر شہر ابھیاسیاں دا یہ پرشن، اگے پیچھے تے اسی ٹھیک ہوندے ہاں پر ایک ہی ہے، واہگرو واہگرو جپن لگے ہیں، پتہ نہیں ویرت بڑے خیال، اگے پیچھے بھی اسی ٹھیک ہوندے ہاں پر گزکا ہاتھ وچ بانی جپن لگے ہیں، پتہ نہیں ویرت بڑے خیال۔ انہاں نوں میں کہنا اگے پیچھے بھی اسی ٹھیک نہیں ہوندے، اگے پیچھے اسی اپنے تو دور ہوندے ہاں، اپنے نیڑے نہیں ہوندے۔ جب گٹکا ہاتھ وچ لینے ہاں تے جب واہگرو واہگرو جپن لگ رہے ہاں تے ذرا اپنے نیڑے آندے ہاں تے اپنی کرتوت دا اُدوں ہی پتہ چلدا ہے جد نیڑے آندے، اگے پیچھے پتہ ہی نہیں چلتا۔ یہ دا ایک دوسرا نقطہ بھی میں دھیان کروں، ایک منک اپنے پتر دے جتنا نیڑے ہے اتنا اپنے نیڑے نہیں، پتر دے سارے گن اوگن جاندا ہے، سبھاؤ نو جاندا ہے، اپنے بارے کک بھی نہیں جاندا، کیونکہ ہر وقت اپنے تو دور۔ ایک پتر بھی پتا بارے بہت کچھ جاندا ہے، اپنے بارے کک بھی نہیں جاندا۔ ایک پتی جتنا پتنی دے نیڑے ہے اپنے نیڑے نہیں ہے، پتنی بارے بہت کچھ جاندا ہے، اودیاں کمزوریاں نو، اودیاں خوبیاں نو، اودے سبھاؤ نو، سب نو جاندا، اپنے بارے کچھ بھی نہیں جاندا۔ ایک پتنی بھی پتی بارے بہت کچھ جاندی ہے، اودیاں کمزوریاں نو، اودی مجبوریاں نو، اودے اوگناں نو، اودیاں خوبیاں نو، بہت کچھ جاندی ہے، اپنے بارے کچھ بھی نہیں جاندی۔ جد بھی منک دوجے کا فیصلہ کردا ہے دوجے نو دیکھ کے، اپنے نو دیکھ کے نہیں کردا، اس واسطے تنازع بنیا رہندا ہے، کیوں ہر منک دوجے دے نیڑے، اپنے نیڑے تے ہے ہی نہیں۔ بانی جپن لگیا منک ذرا اپنے نیڑے آندا ہے، تے جپ دا مطلب نیڑے کی آیا، اپنے وچ پرویش کر، اپنے دھیان نو اندر پرویش کر، نو نت امرت پرب کا نام دیہی میت کا وسرام، وہ پرم آنند اس دیہی دے وچ ہے، وہ نو نت نام اس دے وچ ہے، کتے نام دا خزانہ ہے، ہر ایک دی دیہی نام دا خزانہ ہے، نو نت امرت پرب کا نام دیہی میں اس کا وسرام، پر ہر ایک دا من اپنے تو دور، بہت دور، دھیان بڑا دور۔ اس واسطے دھرم نو دھیان سادھنا بھی کہندے نے، میں پنچ دسی ایک دن پڑھ رہا سی، پنچ دسی دھارمک کہانیاں دی کتاب ہے، رشی یاد والک گنگا دے تٹ تے بیٹھا ہے دوپہر دا وقت، دوروں اس دے متر نے دیکھا بے رشی کلا بیٹھا ہے، تے کلا تے رب بھی نہ ہوئے، انج کہندے کیوں کلے چ منک اپنے ذرا نیڑے آندا ہے، تو جو نیڑے آندا ہے دکھ تو علاوہ اور ہے کی، فضول دے خیالاں تو علاوہ منک دے کول ہے کی، اوپر اوپر دے ہی کچھ ہے۔ اس واسطے ہر منک پھر اپنے تو بھجن دی کوشش کردا ہے، کوئی دوجا چاہیدا ہے، چلو دوجا نہیں تو کوئی ریڈیو، ٹی وی، اخبار، کچھ نہ کچھ چاہیدا ہے۔ زندگی میری سفر دے چلن گئی ہے، ایک دفعہ میں حیران ہویا، پھر بعد وچ مینوں پتہ چلیا بتھیرے اس طرح کردے ہون گے، दिल्ली तो मैं कानपुर तक जाना सी आसाम मेल दे सामने जेड़े सज्जन बैठे सन चंगे गुरसिख सन उन्होंने अगों अलाहाबाद उतरना अखबार उन्होंने गाजियाबाद तो लिया पढ़ लिया रख दिता फिर चुप लिया फिर पढ़ना कम से कम मैं देखा पांच दफा पूरा अखबार पढ़ चुके हैं और फिर पढ़ देता मेरे को रही नहीं गई गल किताबे तो जब ट्रेन अगे लंघे तो मैं कब बाणी का अखंड पाठ से मैं सुनया सी धर्म ग्रंथा के अखंड पाठ से होंगे ने तुसी अखबार का छैनी दफा पढ़ चुके तुसी बार बार पढ़ने का की मतलब कहने ज्ञानी जी थोड़े नाल चार गल्लां करदे आ ते एक बोल के तुसी चुप कर जांदे हो मैं समा किस तरह पास करा बोर हो गया बेचैन हो मैं तो जरा अपने नाल बैठो कहना अपने नाल बैठी थी शैतान नाल बैठा अंदर शैतान नहीं है ऐसो ऐसे अखबार ही ध्यान जोड़ा की कर हर एक की समस्या है मुस्तकी भाव हर मनुख अपने तो दूर जाना चाहता है भारत जेड़ा कैदी बहुत उपद्र करे ना उस कैदी नो दो चार दिन कला रख देना सारे च नहीं रखना हफ्ते ही पंजे दिन हाथ जोड़न लग पैंदा भी मैं मुड़ के नहीं करा मैं सारे दे नाल रहना ऐसे पास पंजाबी जी कहने कला ते रब भी ना हो पर कौन दसे रब दे है ही कला बैठा देखे वक्त अकेला दूरों देखे याग वल्लक कला बैठा है ये मित्र कोल चला गया बैठ के कहता है ऋषि जी तुसी कले सी ना मैं दूरों देखे ते मैं थोड़ा साथ देने वास्ते आ गया याद वल कहने तेनों किसने कहा मैं कला बैठा सी मैं ते अपने नाल जुड़े आया सी और तू आया मैनू कला कर दिता एक ढंग एक दफा जिसनों अपने विचों आनंद प्राप्त हो गया है उसके वास्ते फिर दूसरे का होना विघनकारी हो जाता है एक समूहक बंदगी है कथा कीर्तन एक व्यक्तिगत बंदगी है वाहेगुरु मंत्र का जप कल्या जिवे हर घर विच किचन है रसोई घर है पाठशाला है चार कुल जगह ते हर घर विच ऐसी होनी चाहिए जिथे अमृत वेले बैठ के 10 मिनट 20 मिनट आधा घंटा बैठ के जप करिए यकीन जानो इनू किधरे अतकथने ना समझना महीना दो महीना अगर उठे कोई जप करेगा तो जगह इतनी चार्ज हो जाएगी उत्थे दुष्ट भी आएगा ओदी जबान तो भी वाहिगुरु निकल जाएगा उतों दी लहर ऐसी बन जाए फिजा ऐसी बन जाए दूजे का होना फिर कई दफा विघनकारी हो जाता है ध्यान धुन दे जोड़ना ना धुन में ध्यान ध्यान में जाने गुरमुख अगत कहानी राम कली वाला पहला कुछ दिन ध्यान कितने जोड़िए गुरु बाबे ने सब कुछ दसिया है धुन दे ध्यान जोड़ो वाहेगुरु ये धुन है और ये ध्यान जोड़े यदा तो कोई रंग रूप नहीं की ध्यान जोड़ी इन सुनो बिना ध्यान जोड़िया मनुख सुन भी नहीं सकेगा एक मनुख उची उची बोल रहा हों दूजा सुन रहा हों सुनने वाला कह देना मित्रा गल फिर आख मैं नहीं सुनी तू क्यों नहीं सुनी कहता मेरा ध्यान किसी होर पासे चला गया ये धुन ध्यान की साधन है ध्यान दे राही जैसे धुन अंदर जाएगी तो वाहेगुरु वाहेगुरु की धुन वाहेगुरु नु सुनाण वास्ते नहीं है अपने आप नु जगाण वास्ते सिमर सिमर गुर सतगुर अपना सोया मन जागाई जैसे मन जागदा जाएगा ज्ञान वधदा जाएगा रस वधदा जाएगा पूरा जाग गया तो मन ज्योत स्वरूप हो जाएगा बोध सागर विच लीन हो जाएगा किसे नु कहे ज्योति ज्योत रली संपूर्ण थी यार तो दो दूरियां लागू होंदियां प्रभु तू समझ तो दूर है चेते तो दूर है याद परिवार तक पहुंच जाती है पदार्थों तक पहुंच जाती है परमात्मा तक नहीं पहुंचती इस संबंधित दो विचार बड़े सामने रख के मैं समाप्ति कर लगा एक तर्क खड़ी हो सकती है जिस परमात्मा ने अरबां खरबां सूरज बनाए ने कई कोट सतियर सूर ने खत बड़ा लंबा चौड़ा पसारा ਆਖਿਆ ਇਹ ਸਭ ਕੁਛ ਉਹਨੇ ਚੇਤੇ ਦੇ ਚ ਹੈ। ਬੜੇ ਧਿਆਨ ਨਾਲ ਸੁਣ ਟਿਕਾਓ ਨਾਲ, ਕਿਆ ਸਭ ਕੁਛ ਉਹਦੇ ਚੇਤੇ ਦੇ ਚ ਹੈ? ਕੋਈ ਸੂਰਜ ਤੇ ਉਹਦੇ ਚੇਤੇ ਚ ਵੀ ਨਿਕਲ ਗਿਆ ਹੋਵੇਗਾ, ਕੋਈ ਜ਼ਮੀਨ, ਕੋਈ ਜੀਵ, ਕੋਈ ਜੰਤ ਨਿਕਲ ਗਿਆ ਹੋਵੇ। ਇੱਕ ਛੋਟਾ ਜਿਹਾ ਸਾਡਾ ਘਰ ਹੁੰਦਾ, ਕੋਈ ਮਨੁੱਖ ਦਾਅਵੇ ਨਾਲ ਨਹੀਂ ਕਹਿ ਸਕਦਾ ਕਿ ਘਰ ਦੀਆਂ ਸਾਰੀਆਂ ਚੀਜ਼ਾਂ ਮੇਰੀਆਂ ਚੇਤੇ ਚ ਨੇ। ਤੁਸੀਂ ਕਹਿ ਸਕਦੇ ਸਾਰੀਆਂ ਚੀਜ਼ਾਂ ਚੇਤੇ ਚ ਨਹੀਂ ਹੁੰਦੀਆਂ, ਖਾਸ ਖਾਸ ਚੀਜ਼ਾਂ ਚੇਤੇ ਚ। ਇੱਥੇ ਕਈ ਦਫ਼ਾ ਮਨੁੱਖ ਜਦ ਘਰ ਦੀ ਸਫਾਈ ਕਰਦਾ ਤੇ ਹੈਰਾਨ ਹੋ ਜਾਂਦਾ, ਲੈ ਚੀਜ਼ ਘਰ ਪਈ ਸੀ ਸਾਡੇ ਚੇਤੇ ਚ ਹੀ ਨੇ। ਇੱਕ ਤਰਕ ਖੜੀ ਆਉਂਦੀ ਹੈ, ਕਰੋੜਾਂ ਖੰਡਾਂ ਬ੍ਰਹਿਮੰਡਾਂ ਦਾ ਮਾਲਕ, ਕੋਈ ਖੰਡ, ਕੋਈ ਬ੍ਰਹਿਮੰਡ, ਕੋਈ ਸੂਰਜ, ਕੋਈ ਚੰਦਰਮਾ, ਕੋਈ ਗ੍ਰਹਿ ਨਛੱਤਰ, ਕੋਈ ਜੀਵ, ਕੋਈ ਜੰਤੂ, ਪਰਮਾਤਮਾ ਦੇ ਚੇਤੇ ਚ ਵੀ ਨਿਕਲ ਗਿਆ ਹੋਵੇਗਾ। ਇਹ ਸਭ ਕੁਝ ਉਹਦੇ ਚੇਤੇ ਚ ਥੋੜੀ ਹੋ ਸਕਦਾ। ਇੰਨਾ ਬਜ਼ਾਰਾ, ਇੰਨਾ ਬਜ਼ਾਰਾ ਉਹਦੀ ਯਾਦ ਚੋਂ ਨਿਕਲ ਗਿਆ ਹੋਵੇਗਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਕੁਝ ਦੱਸਦੇ ਨੇ, ਸਿਰਫ ਬਾਣੀ ਵਿਚਾਰੀ ਨਹੀਂ ਗਈ, ਰਾਗ ਵੀ ਖੋ ਗਏ, ਵਿਚਾਰ ਵੀ ਖੋ ਗਈ ਗੁਰਸਾਖੀ ਮਾਂ। ਕਾਰਨ ਰਾਗਾਂ ਦੇ ਸਰੋਤੇ ਨਹੀਂ ਗਏ। ਮੈਂ ਕੱਲ ਅਰਜ਼ ਕੀਤੀ, ਮੈਂ ਸਿਰਫ ਬੌੜੀ ਰਾਗ ਦੀ, ਸਿਰਫ ਰਾਗ ਦੇ ਪੱਖੋਂ ਦੇਖ ਕੇ ਹੈਰਾਨਗੀ ਹੋਈ, ਕਿਉਂਕਿ ਥੋੜੀ ਜਿਹੀ ਸੰਗੀਤ ਦੀ ਮਤ ਮੈਨੂੰ ਬਚਪਨ ਤੋਂ ਸੀ। ਜਦ ਮੈਂ ਦੇਖਿਆ ਗੌੜੀ ਗੁਆਰੇ ਹੀ, ਗੌੜੀ ਚੇਤੀ, ਗੌੜੀ ਬੈਰਾਗਨ, ਗੌੜੀ ਪੂਰਬੀ, ਮੈਂ ਕਹਿਣਾ ਇੰਨੀਆਂ ਗੌੜੀਆਂ। ਫਿਰ ਤੇ ਮੈਂ ਦੇਖਿਆ ਇੱਕ ਇੱਕ ਰਾਗ ਦੇ ਸਤਿਗੁਰਾਂ ਨੇ ਕਈ ਕਈ ਰੂਪ ਧਿਆਨ ਕੀਤੇ, ਕਈ ਕਈ ਤਾਲਾਂ ਦੇ। ਸੰਗੀਤ ਦਾ ਅਦੁੱਤੀ ਖਜ਼ਾਨਾ ਖੋ ਗਿਆ ਹੈ ਸੰਗੀਤ, ਕਿਉਂਕਿ ਸਰੋਤੇ ਨਹੀਂ ਰਹੇ। ਖੋ ਗਈ ਗੁਰਬਾਣੀ ਦੀ ਅਕੰਮੀ ਵਿਚਾਰ, ਕਿਉਂਕਿ ਸਰੋਤੇ ਨਹੀਂ ਰਹੇ। ਨਿਊਯਾਰਕ ਦੇ ਪਿਛਲੇ ਸਾਲ ਦੋ ਸੱਜਣ ਮੈਨੂੰ ਕਹਿ ਲਗੇ, ਯਾਨੀ ਕਿ ਕੁਝ ਹਾਸਰਸ ਵੀ ਸੁਣਾਇਆ ਕਰੋ, ਤੁਹਾਡੀਆਂ ਗੱਲਾਂ ਸੁਣ ਸੁਣ ਕੇ ਸਿਰ ਭਾਰਾ ਹੋ ਜਾਂਦਾ। ਆਉਂਦਿਆਂ ਗੁਰਦੁਆਰੇ ਕੋਈ ਆਨੰਦ ਲੈਣ ਵਾਸਤੇ ਤੁਸੀਂ ਸਾਡਾ ਸਿਰ ਭਾਰਾ ਕਰਕੇ ਤੋਰਦੇ। ਮੈਂ ਕਿਹਾ ਹਾਸਰਸ ਤੁਸੀਂ ਮੈਨੂੰ ਮਸਖਰਾ ਸਮਝਿਆ ਹੋਇਆ? ਤੁਸੀਂ ਕਿਸੇ ਥੀਏਟਰ ਨਾਟਕ ਦੇ ਚ ਆਇਆ ਕਿ ਸਤਸੰਗ ਦੇ ਚ ਆਇਆ? ਇੱਥੇ ਵੀ ਠੱਠਾ ਮਸਖਰੀ ਸੁਣਨਾ ਚਾਹੁੰਦਾ। ਇਹ ਬਾਣੀ ਬਿਰਲੋ ਵਿਚਾਰ ਸੀ, ਦੇਖੋ ਗੁਰਮੁਖ ਹੋਏ ਅਗੰਮੀ ਵਿਚਾਰਾਂ ਨੇ। ਔਰ ਇਹ ਗੁਰੂ ਨਾਨਕ ਨੇ ਸਾਰਾ ਖਜ਼ਾਨਾ ਖੋਲ ਕੇ ਸਾਡੇ ਸਾਹਮਣੇ ਰੱਖ ਦਿੱਤਾ, ਛੁਪਾਇਆ ਕੁਛ ਵੀ ਨਹੀਂ, ਕੁਛ ਵੀ ਨਹੀਂ ਛੁਪਾਇਆ। ਤਰਕ ਖੜੀ ਆਉਂਦੀ ਹੈ ਕਿ ਸਭ ਕੁਛ ਪਰਮਾਤਮਾ ਦੇ ਚੇਤੇ ਵਿੱਚ ਹੈ, ਕਿ ਸਭ ਕੁਛ ਉਸਦੇ ਚੇਤੇ ਵਿੱਚ ਹੈ। ਜਗਤ ਗੁਰੂ ਬਾਬਾ ਜਵਾਬ ਦਿੰਦੇ ਨੇ, ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇਆ। ਸਭ ਕੁਛ ਉਸਦੇ ਚੇਤੇ ਦੇ ਚ ਹੈ ਤੇ ਸਭ ਕੁਛ ਉਸਦੀ ਨਿਗਾਹ ਦੇ ਥੱਲੇ। ਐਸਾ ਕੁਛ ਵੀ ਨਹੀਂ ਜੋ ਉਹਦੇ ਚੇਤੇ ਚ ਨਹੀਂ ਹੈ। ਪੰਕਤੀਆਂ ਫਿਰ ਧਿਆਨ ਨਾਲ ਸੁਣੋ, ਆਸਾ ਦੀਵਾਰ ਦੀਆਂ, ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇਆ, ਤੇ ਸਭ ਕੁਛ ਉਸਦੀ ਨਿਗਾਹ ਦੇ ਥੱਲੇ, ਸਭ ਕੁਛ ਉਸਦੇ ਚੇਤੇ ਚ ਹੈ। ਮਤਾਂ ਤੋਂ ਸਮਝ ਲਵੇ ਕਿ ਪਤਾ ਨਹੀਂ ਅਸੀਂ ਉਸਦੇ ਚੇਤੇ ਚ ਹਾਂ ਕਿ ਨਹੀਂ, ਉਸਦੇ ਚੇਤੇ ਵਿੱਚ ਅਸੀਂ ਹੈਗੇ ਹਾਂ, ਸਾਡੇ ਚੇਤੇ ਵਿੱਚ ਕੋਈ ਨਹੀਂ। ਤੇ ਸੰਬੰਧ ਕਿਸ ਗੱਲ ਦੇ ਹੁੰਦੇ ਨੇ? ਸੰਬੰਧ ਯਾਦਾਂ ਦੇ ਹੁੰਦੇ ਨੇ, ਜੋ ਭੁੱਲ ਗਿਆ ਹੈ ਕੋਈ ਸੰਬੰਧ ਨਹੀਂ। ਸੰਬੰਧ ਤੇ ਯਾਦਾਂ ਦੇ ਹੁੰਦੇ ਨੇ, ਸਿਮਰਤੀ ਦੇ ਹੁੰਦੇ ਨੇ। ਜਿਹਦੀ ਯਾਦ ਬਾਰ ਬਾਰ ਚਲੇ ਸੰਬੰਧ ਜੁੜਿਆ ਹੋਇਆ ਹੈ, ਤੇ ਜਿਹਨੂੰ ਯਾਦ ਵੀ ਕਰੀਏ ਤੇ ਭੁੱਲ ਜਾਏ, ਬਾਰ ਬਾਰ ਭੁੱਲ ਜਾਏ, ਸੰਬੰਧ ਟੁੱਟਿਆ ਹੋਇਆ। ਸੰਬੰਧ ਯਾਦਾਂ ਦੇ ਆਉਂਦੇ ਨੇ। ਪਰਮਾਤਮਾ ਨੇ ਸਭ ਨਾਲ ਸੰਬੰਧ ਸਥਾਪਨ ਕੀਤਾ ਹੋਇਆ ਹੈ। ਫਿਰ ਸਤਿਗੁਰੇ ਜੀ ਕਹਿੰਦੇ, ਬੇਖਤ ਸੁਨਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਦੇ। ਸਦਾ ਵੇਖਦਾ ਪਿਆ ਸਭ ਨੂੰ ਵੇਖਦਾ ਪਿਆ, ਸਦਾ ਸੁਣਦਾ ਪਿਆ ਸਭ ਨੂੰ ਸੁਣਦਾ ਪਿਆ, ਕਿਉਂਕਿ ਵਿਆਪਕ ਹੈ। ਇਸ ਵਾਸਤੇ ਉਹਦਾ ਸੁਣਨਾ ਵਿਆਪਕ ਹੈ, ਉਹਦਾ ਵੇਖਣਾ ਵਿਆਪਕ ਹੈ, ਉਹਦੀ ਆਪ ਕੋਈ ਸੀਮਤ ਨਹੀਂ ਹੈ। ਵਿਆਪਕ ਹੈ ਉਹਦਾ ਵੇਖਣਾ ਵਿਆਪਕ ਹੈ, ਵਿਆਪਕ ਹੈ ਉਹਦਾ ਸੁਣਨਾ ਵਿਆਪਕ ਹੈ। ਬੇਖਤ ਸੁਣਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਗੋਰੀ ਰਹਿ। देख रहे सानू असी नहीं देख रहे, सुन रहे सानू की बोलते पया दिन भर नहीं सुन रहे, उसके अनाहत नाद में जो ब्रह्मंड व्यापक है ते साडे अंदर भी वज रहा है घट घट वाजे नाद। किसी दिन अनाहत नाद का मैं जिक्र करांगा तुहाडे सामने, अनाहत नाद कि उसका उसकी आवाज है घट घट वाजे घट घट दे वज रहा है, उसकी आवाज जगह जगह घूम रही है व्यापक है, उसका बोल व्यापक है, उसकी दृष्टि व्यापक है, उसका चेता व्यापक है। चित्ते अंदर सबको वेख नदरी हेज चलाएगा। ज्यादा समय में ना लवा एक छोटी जी गाथा कर, एक सूफी संत ने अपनी आप बीती लिखी है, वह भी इराम तहराम दी, उसका नाम है शेख साजी। इन बुलबुले शियाद करके भी कहने ने ये दोवें ग्रंथा पंजाबी भाषा विभाग ने पंजाब गवर्नमेंट ने छाप दिता है, गुलिस्तान बोस्तान। उस उसने एक हकायत लिखी है, कहानी गाथा। एक मदरसा से तीह बच्चे पढ़ते सन धार्मिक विद्या, जिवें साडे विच धार्मिक विद्यालय आउंदे ने, विद्या केंद्र आउंदे ने, इस्लाम विच मदरसे आउंदे ने। एक मदरसा उहदे तीह विद्यार्थी पढ़ते ने कुरान शरीफ हदीसा पढ़ते ने, इस्लामी साहित्य इतिहास पढ़ते, पर सब कुछ पढ़ाण वाला एक आलम फाजल है, एक ही पढ़ाउंदा है। तीह दे तीह बच्चे रहिंदे भी मदरसे विच ने, सारा इंतजाम मदरसे विच। आलम फाजल अपने घरों आउंदा, जैसे सवेरे आउंदा है क्लास के अंदर दाखिल होंदा है, इस्लामी ढंग नाल बच्चे खड़े होके परशी सलाम करदे ने, ते उस्ताद दे मुंहों उस आलम फाजल दे मुंहों निकलदा है खुदा देख रहा है, खुदा व्यापक है, बैठ जा। बच्चे बैठ जाते हैं, पढ़ाना शुरू कर। यह रोज का नियम है, जैसे वह आ बच्चे खड़े होते हैं सलाम करते हैं, उस्ताद ये बोल रहा है खुदा वेख रहा है, खुदा व्यापक है, बैठ जा। बच्चों को भी पता चल गया कि तकिया कलाम इसने कहना ही कहना है खुदा वेख रहा है, खुदा व्यापक है। ये बोल सारियां नूं कंठन है। पर अज अजीब और गरीब घटना घट गई। अज जैसे आलम फाजल आया उस्ताद, बच्चे खड़े हुए ने, फरशी सलाम कीता है, उच्ची आवाज विच उस्ताद कहिंदा है, ए मेरे बच्चेओ दसो खुदा केड़ी थां ते नहीं है। सख्ता तारी हो गया बच्चों से, कोई रोज कहिंदा सी खुदा व्यापक है, खुदा देख रहा है, अज कहिंदा है दसो खुदा केड़ी थां ते नहीं है, ये इसने सानू पढ़ाया ही नहीं है, ये की दसी है। सारे दंग, बच्चे हैरान। अखीर दे एक बच्चा बैठा से, जो सारे बच्चे बेवकूफ समझते सन कि मास्टर की नजरों तो भी उस्ताद की नजरों तो भी दूर हो जाए, गरीब घराने का यह बच्चा, ये खड़ा होया इजाजत होवे ते फिर मैं दसा। गरजदी हुई ते क्रोधमई आवाज देके उस्ताद कहिंदा है, तू सब तो ज्यादा मूर्ख है, मैं ते सवाल ही गलत कीता है। तो गलत सवाल का जवाब गलत हो सकता है, और मैं देखना चाहता सी मूर्ख बच्चा केड़ा है, तू मूर्ख है, मैं ते सवाल ही गलत कीता है, खुदा केड़ी थां ते नहीं है, ये मेरा सवाल ही गलत है। तू जवाब देने को खड़ा हो गया, पता उस बच्चे ने की आख्या, नहीं तुसी उस्ताद हो असी शागिर्द, साडा जवाब गलत हो सकता है, थोड़ा सवाल गलत नहीं, क्योंकि तुसी उस्ताद हो, उदे बोल उदी अदायगी, तुसी उस्ताद हो बुजुर्ग हो, थोड़ा सवाल गलत नहीं हो सकता, जवाब गलत हो सकता। छोट ਉੱਤੇ ਲੱਗੀ ਫਿਰ ਦੁਬਾਰਾ ਉਸ ਉਸਤਾਦ ਨੂੰ ਕ੍ਰੋਧ ਨਾਲ ਹੁਣ ਫਿਰ ਪੁੱਛ ਲਿਆ, ਅੱਛਾ ਮੇਰਾ ਸਵਾਲ ਠੀਕ ਹੈ ਤੋ ਦੱਸ ਖੁਰਾ ਕਿਹੜੀ ਥਾਂ ਤੇ ਨਹੀਂ ਹੈ ਦੱਸ। ਬੱਚਾ ਹੱਥ ਜੋੜ ਕੇ ਕਹਿੰਦਾ ਉਸਤਾਦ ਜੀ ਖੁਦਾ ਵੇਖ ਰਿਹਾ, ਖੁਦਾ ਵਿਆਪਕ ਹੈ, ਖੁਦਾ ਦੋ ਥਾਵਾਂ ਤੇ ਨਹੀਂ ਹੈ, ਮਨੁੱਖ ਦੀ ਸਮਝ ਵਿੱਚ ਨਹੀਂ ਹੈ, ਮਨੁੱਖ ਦੇ ਚੇਤੇ ਵਿੱਚ ਨਹੀਂ ਹੈ, ਬਾਕੀ ਸਾਰੀ ਥਾਵਾਂ ਜ਼ਰਰੇ ਜ਼ਰਰੇ ਚ ਉਹੀ ਹੈ, ਚੇਤੇ ਵਿੱਚ ਨਹੀਂ ਹੈ, ਰੋਮ ਰੋਮ ਵਿੱਚ ਉਹੀ ਹੈ, ਸਮਝ ਵਿੱਚ ਨਹੀਂ ਹੈ। ਹੁਣ ਮੈਂ ਫਿਰ ਦੁਹਰਾ ਦਿਆਂ, ਜੋ ਮੇਰੀ ਸਮਝ ਵਿੱਚ ਨਹੀਂ ਹੈ, ਸਮਝ ਤੋਂ ਦੂਰ ਹੈ, ਗਦੀਏ ਚਿੱਕੜ ਦੂਰ ਘਰ ਨਾਲ ਪਿਆਰੇ ਨੇ, ਹੈ ਖੁਦਾ ਕੀ ਕਰਾਂ ਤੂੰ ਮੇਰੀ ਸਮਝ ਤੋਂ ਪਰੇ, ਮੇਰੀ ਸਮਝ ਨਹੀਂ ਪਹੁੰਚਦੀ ਤੇਰੇ ਤੱਕ, ਮੇਰੀ ਯਾਦਾਂ ਤੇਰੇ ਤੱਕ ਨਹੀਂ ਪਹੁੰਚਦੀ। ਤੈਨੂੰ ਯਾਦ ਕਰਨ ਬੈਠਦਾ ਪਰਿਵਾਰ ਯਾਦ ਆਉਂਦਾ, ਤੈਨੂੰ ਯਾਦ ਕਰਨ ਬੈਠਦਾ ਸੰਸਾਰ ਯਾਦ ਆਉਂਦਾ, ਸੰਸਾਰ ਤੱਕ ਮੇਰੀ ਯਾਦ ਪਹੁੰਚ ਜਾਂਦੀ ਹੈ ਕਿਉਂਕਿ ਸਮਝ ਵੀ ਪਹੁੰਚਦੀ ਹੈ, ਪਰਿਵਾਰ ਤੱਕ ਮੇਰੀ ਯਾਦ ਪਹੁੰਚ ਜਾਂਦੀ ਹੈ ਕਿਉਂਕਿ ਸਮਝ ਵੀ ਪਹੁੰਚਦੀ ਹੈ। ਇਹ ਖੁਦਾ ਤੇਰੇ ਤੱਕ ਸਮਝ ਨਹੀਂ ਪਹੁੰਚਦੀ ਤੋ ਯਾਦ ਵੀ ਨਹੀਂ ਪਹੁੰਚਦੀ, ਕੀ ਕਰਾਂ। ਇਹ ਦੁੱਖ ਜ਼ਾਹਿਰ ਕਰ ਰਹੇ ਨੇ ਬਾਬਾ ਫਰੀਦ। ਹਜ਼ਰਤ ਨਿਜ਼ਾਮੁਦੀਨ ਦੇ ਚੇਲੇ ਸਨ ਅਮੀਰ ਖੁਸਰੋ, ਸੰਗੀਤਕਾਰ ਜਾਣਦੇ ਨੇ ਕਵਾਲੀ ਸੰਗੀਤ ਦੇ ਜਨਮਦਾਤਾ ਅਮੀਰ ਖੁਸਰੋ ਨੇ, ਇਸ ਤੋਂ ਪਹਿਲੇ ਕਵਾਲੀ ਸੰਗੀਤ ਨਹੀਂ ਸੀ, ਤੇ ਤਰਾਨੇ ਦੇ ਜਨਮਦਾਤੇ ਵੀ ਅਮੀਰ ਖੁਸਰੋ ਨੇ, ਇਸ ਤੋਂ ਪਹਿਲੇ ਤਰਾਨਾ ਵੀ ਨਹੀਂ ਗਾਇਆ ਜਾਂਦਾ। ਬਹੁਤ ਸਿਆਣਾ ਤੇ ਵਿਦਵਾਨ ਫਕੀਰ ਇਹ ਕਹਿੰਦਾ, ਅਬ ਤੋ ਯਾਦੇ ਰਫਤ ਗਾਂ ਕੀ ਵੀ ਪਹੁੰਚ ਨਹੀਂ, ਦੋਸਤੋਂ ਨੇ ਕਿਤਨੀ ਦੂਰ ਬਸਾਈ ਹੈ ਬਸਤੀਆਂ, ਐ ਮੇਰੇ ਦੋਸਤ ਐ ਮੇਰੇ ਖੁਦਾ ਕਿਤਨੀ ਦੂਰ ਹੈ ਤੇਰੀ ਬਸਤੀ, ਮੇਰੀ ਯਾਦ ਨਹੀਂ ਪਹੁੰਚੀ, ਨਹੀਂ ਪਹੁੰਚੀ, ਤੈਨੂੰ ਯਾਦ ਕਰਨ ਬੈਠਦਾ ਯਾਦ ਰਸਤੇ ਚ ਹੀ ਰਹਿ ਜਾਂਦਾ, ਕਾਰੋਬਾਰ ਤੱਕ ਪਹੁੰਚ ਜਾਂਦੀ ਹੈ, ਪਰਿਵਾਰ ਤੱਕ ਪਹੁੰਚ ਜਾਂਦੀ ਹੈ, ਮਿੱਤਰਾਂ ਤੱਕ ਪਹੁੰਚ ਜਾਂਦੀ ਹੈ, ਧਨ ਸੰਪਦਾ ਤੱਕ ਪਹੁੰਚ ਜਾਂਦੀ ਹੈ, ਐ ਖੁਦਾ ਤੇਰੇ ਤੱਕ ਨਹੀਂ ਪਹੁੰਚ। ਰੋਜ਼ ਦੀ ਹਰ ਮਨੁੱਖ ਦੇ ਅਭਿਆਸੀ ਦੀ ਘਟਨਾ ਹੋਵੇ, ਇਹ ਦੋ ਦੂਰੀਆਂ ਲਾਗੂ ਹੁੰਦੀਆਂ। ਹੇ ਪ੍ਰਭੂ ਤੂੰ ਮੇਰੀ ਸਮਝ ਤੋਂ ਦੂਰ ਹੈ, ਤਾਂ ਮੈਂ ਇੱਕ ਦਫ਼ਾ ਫਿਰ ਦੁਹਰਾਵਾਂ, ਕਿਆ ਸਮਝ ਪਹੁੰਚ ਜਾਂਦੀ ਹੈ? ਨਹੀਂ, ਸਮਝ ਸਮਝ ਕੇ ਇਹ ਸਮਝ ਆਉਂਦੀ ਹੈ, ਹੇ ਪ੍ਰਭੂ ਮੈਂ ਤੈਨੂੰ ਨਹੀਂ ਸਮਝ ਸਕਦਾ, ਮੈਂ ਨਹੀਂ ਸਮਝ ਸਕਦਾ। ਕੋਈ ਇਹ ਦਾਵਾ ਵੀ ਕਰੇ ਮੈਂ ਜਾਣ ਗਿਆ, ਤਾਂ ਪਤਾ ਗੁਰੂ ਨਾਨਕ ਕੀ ਕਹਿੰਦੇ ਨੇ, ਸੋਈ ਅਜਾਨ ਕਹੇ ਮੈਂ ਜਾਣਿਆ, ਜਾਣਨ ਹਾਰ ਨਾ ਛਾਨਾ, ਅਣਜਾਣ ਸਮਝ ਲਓ ਉਸਨੂੰ ਜਿਹੜਾ ਕਹਿੰਦਾ ਮੈਂ ਰੱਬ ਨੂੰ ਪੂਰਾ ਜਾਣ ਲਿਆ, ਮਹਾਨ ਮੂਰਖ ਸਮਝ ਲਓ, ਕੋਈ ਮੂਰਖ ਹੈ ਅਸਲ, ਤੇਰੇ ਕੋਲ ਸਮਝ ਇੱਕ ਪਿਆਲਾ ਹੋਵੇਗੀ ਤੇ ਪਰਮਾਤਮਾ ਤੇ ਸਾਗਰ ਦੀ ਤਰ੍ਹਾਂ, ਸਾਗਰ ਪਿਆਲੇ ਚ ਕਿਸ ਤਰ੍ਹਾਂ ਹੋਵੇਗਾ। ਸੋਈ ਅਜਾਨ ਕਹੇ ਮੈਂ ਜਾਣਿਆ, ਜਾਣਨ ਹਾਰ ਨਾ ਛਾਨਾ ਰਹੇ, ਜਿਸ ਦਿਨ ਪਤਾ ਚੱਲ ਜਾਂਦਾ ਹੈ ਮੇਰੀ ਅਕਲ ਤੋਂ ਬਹੁਤ ਵੱਡਾ ਹੈ, ਬਹੁਤ ਵੱਡਾ ਹੈ, ਮੇਰੀ ਅਕਲ ਕੁਛ ਵੀ ਨਹੀਂ, ਮੇਰੀ ਸਮਝ ਕੁਛ ਵੀ ਨਹੀਂ, ਸਮਝ ਇਤਨੀ ਪ੍ਰਭਾਵਿਤ ਹੋ ਜਾਂਦੀ ਹੈ, ਇਸਦਾ ਯਾਦ ਕਰਨ ਲੱਗ ਪੈਂਦਾ, ਰਸਨਾ ਉਸਦਾ ਜਪ ਜਪਣ ਲੱਗ ਪੈਂਦੀ ਹੈ, ਵਾਹਿਗੁਰੂ ਵਾਹਿਗੁਰੂ, ਇਸ ਵਾਹਿਗੁਰੂ ਆਖਣ ਵਿੱਚ ਕੋਈ ਸਵਾਦ ਹੋਰ ਆਉਂਦਾ। ਜੇ ਪਿਆਸਾ ਮਨੁੱਖ ਪਾਣੀ ਮੰਗੇ, ਉਹ ਮੰਗ ਕੁਝ ਹੋਰ ਹੈ, ਤੇ ਪਿਆਸ ਤੇ ਹੈ ਹੀ ਨਹੀਂ ਤੇ ਪਾਣੀ ਪਾਣੀ ਕਰੇ, ਇਹ ਪਾਣੀ ਪਾਣੀ ਕਰਨਾ ਕੁਛ ਹੋਰ ਹੈ। ਪਿਆਸ ਜਾਗ ਪੈਂਦੀ ਹੈ ਵਾਹਿਗੁਰੂ ਨੂੰ, ਕਿਉਂਕਿ ਪਤਾ ਚੱਲ ਜਾਂਦਾ ਇਤਨਾ ਤੂੰ ਸਮਰੱਥ ਬੜਾ, ਮੇਰੀ ਮਤ ਥੋੜੇ ਰਾਮ, ਕਿਸੇ ਦਾ ਹੀ ਜ਼ਿਕਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਰਦੇ ਨੇ, ਸਭ ਤੇ ਦੋ ਅਕਲ ਬਥੇਰੀ ਥਾਵਾਂ ਤੇ ਪਹੁੰਚ ਜਾਂਦੀ, ਪ੍ਰਭੂ ਤੇਰੇ ਤੱਕ ਨਹੀਂ ਪਹੁੰਚਦੀ, ਤੂੰ ਬਹੁਤ ਦੂਰ ਹੈ, ਬਹੁਤ ਦੂਰ, ਇਹੀ ਕੁਛ ਕਹਿ ਰਹੇ ਨੇ ਗੁਰੂ ਗੋਬਿੰਦ ਸਿੰਘ। ਸਭ ਤੇ ਦੂਰ ਸਬੰਤੇ ਨੇਰਾ, ਪਰ ਦੂਰੀ ਤੋਂ ਮੁਰਾਦ ਸਥਾਨਕ ਦੂਰੀ ਨਹੀਂ ਹੈ, ਤੂੰ ਬਹੁਤ ਨੇੜੇ ਹੈ, ਬਹੁਤ ਨੇੜੇ ਹੈ, ਇਸ ਕਰਕੇ ਵੀ ਸਮਝ ਨਹੀਂ ਪਹੁੰਚਦੀ ਤੇ ਨਜ਼ਰ ਵੀ ਨਹੀਂ ਪਹੁੰਚਦੀ। ਇਹਦੇ ਉੱਤੇ ਵੀ ਮੈਂ ਇੱਕ ਉਦਾਹਰਣ ਦੇ ਦਿਆਂ, ਅੱਖ ਦੇ ਚ ਰੜਕ ਪੈ ਜਾਏ ਨਾ ਇੱਕ ਛੋਟੀ ਜਿਹੀ, ਅਸੀਂ ਦੂਜੇ ਨੂੰ ਕਹਿੰਦੇ ਹਾਂ ਜ਼ਰਾ ਦੇਖ ਮੇਰੀ ਅੱਖ ਚ ਕੀ ਪੈ ਗਿਆ, ਅੱਧ ਹੋ ਗਈ। ਅੱਖਾਂ ਸੂਰਜ ਚੰਦ ਤਾਰਿਆਂ ਨੂੰ ਦੇਖਦੀਆਂ ਨੇ, ਅੱਖਾਂ ਪਹਾੜਾਂ ਨੂੰ ਦੇਖਦੀਆਂ ਨੇ, ਅੱਖਾਂ ਲੱਖਾਂ ਮਨੁੱਖਾਂ ਦੇ ਇਕੱਠ ਨੂੰ ਦੇਖਦੀਆਂ ਨੇ, ਇੱਕ ਨਿੱਕੀ ਜਿਹੀ ਰੜਕ ਅੱਖ ਵਿੱਚ ਪੈ ਗਈ ਹੈ ਤਾਂ ਹੁਣ ਅੱਖ ਨੂੰ ਨਹੀਂ ਦਿਖਾਈ ਦਿੰਦੀ, ਕਿਉਂ? ਬਹੁਤ ਨੇੜੇ, ਬਹੁਤ ਨੇੜੇ। ਅੱਖਾਂ ਦੇ ਉੱਤੇ ਮੈਂ ਕਿਤਾਬ ਰੱਖ ਲਵਾਂ ਨਹੀਂ ਪੜ੍ਹ ਸਕਾਂਗਾ, ਥੋੜ੍ਹੀ ਦੂਰੀ ਚਾਹੀਦੀ। ਅੱਖਾਂ ਦੇ ਉੱਪਰ ਮੈਂ ਤਸਵੀਰ ਰੱਖ ਲਵਾਂ ਨਹੀਂ ਦੇਖ ਸਕਾਂਗਾ, ਕੋਈ ਦੂਰੀ ਚਾਹੀਦੀ ਹੈ। ਅੱਖ ਦੇ ਜੋ ਨੇੜੇ ਹੋਵੇ, ਅੱਖ ਵੇਖਣ ਦੇ ਅਸਮਰਥ ਹੈ, ਤੇ ਜਿਹੜਾ ਅੱਖਾਂ ਦੇ ਵਿੱਚ ਸਮਾਇਆ ਹੋਵੇ ਉਸਨੂੰ ਅੱਖਾਂ ਕਿਵੇਂ ਦੇਖਣਗੀਆਂ, ਕਿਸ ਤਰ੍ਹਾਂ ਵੇਖਣ? ਜਿਹਦੀ ਸ਼ਕਤੀ ਦੇ ਨਾਲ ਅੱਖ ਵੇਖਦੀ ਪਈ ਹੈ, ਤੇ ਅੱਖ ਦੇ ਜੋ ਰਮਿਆ ਹੋਇਆ, ਇਹ ਅੱਖ ਉਸਨੂੰ ਕਿਸ ਤਰ੍ਹਾਂ ਕਹੇ ਜੋ ਹੈ ਵੇਖੇਗੀ? ਇਸ ਵਾਸਤੇ ਸਾਰੇ ਸੰਤਾਂ ਨੇ ਕਿਹਾ ਉਹ ਅਨੁਭਵ ਪ੍ਰਕਾਸ਼ ਹੈ, ਅਨੁਭਵ ਆਉਂਦਾ, ਅਨੁਭਵ ਚ ਆ ਜਾਂਦਾ। ਔਰ ਜੈਸੇ ਅਨੁਭਵ ਵਿੱਚ ਆ ਜਾਂਦਾ, ਫਿਰ ਇਹ ਵੀ ਪਤਾ ਚੱਲ ਜਾਂਦਾ ਉੱਥੇ ਘੱਟ ਘੱਟ ਦੇ ਹੋਏ, ਉੱਥੇ ਵਿਆਪਕ ਹੈ, ਉੱਥੇ ਕਰੋੜਾਂ ਖੰਡਾਂ ਬ੍ਰਹਿਮੰਡਾਂ ਦਾ ਮਾਲਿਕ ਹੈ। ਕਿੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ, ਜਿਤਨੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਮਰੱਥਾ ਦਿੱਤੀ, ਭਾਵੇਂ ਉਹਨਾਂ ਦੀਆਂ ਦੋ ਪੰਕਤੀਆਂ ਬਹੁਤ ਕੁਛ ਸਮੇਟੀ ਬੈਠੀਆਂ ਨੇ, ਸਭ ਤੇ ਦੋ ਸਬੰਧੇ ਨੇਰਾ। ਅੰਮ੍ਰਿਤਸਰ ਦੇ ਇਲਾਕੇ ਚ ਕੁਛ 15-20 ਦਿਨ ਮੇਰੇ ਕੋਲ ਲੱਗ ਗਏ ਸਨ ਇਸ ਵਿਚਾਰ ਤੇ, ਮੰਜੀ ਸਾਹਿਬ ਦੀ ਇੱਕ ਦਫ਼ਾ ਕਾਫੀ ਸਮਾਂ ਲੱਗਿਆ, ਪਰ ਹੁਣ ਮੇਰੇ ਕੋਲ ਸਿਰਫ 3 ਦਿਨ ਸਨ। ਇੱਥੋਂ ਦੀਆਂ ਭੈਣਾਂ ਨੇ, ਮਾਤਾਵਾਂ ਨੇ ਜੋ 23-24 ਨੂੰ ਅਗਸਤ ਨੂੰ ਇੱਕ ਬਹੁਤ ਵੱਡਾ ਸਮਾਗਮ ਇਸੇ ਦਰ ਤੇ ਇਸੇ ਗੁਰਦੁਆਰਾ ਸਾਹਿਬ ਵਿੱਚ ਮਨਾ ਰਹੀਆਂ, ਉਹ ਕੱਲ ਪਰਸੋਂ ਦਾ ਮੈਨੂੰ ਕਹਿ ਰਹੀਆਂ ਸਨ ਕਿ ਜੋ ਦਾਸ ਦੇ ਪ੍ਰੋਗਰਾਮ ਉੱਥੇ ਸਾਲ ਸਾਲ ਵਿੱਚ ਬਣਾਉਂਦੇ ਨੇ ਭਾਈ ਧਰਵਿੰਦਰ ਸਿੰਘ, ਕਿਉਂਕਿ ਦਾਸ ਨੇ ਚਲੇ ਜਾਣਾ ਹੈ ਇੱਥੋਂ, ਜ਼ੁਰਿਕ ਚਲੇ ਜਾਣਾ, ਨਵਾਂ ਸਥਾਨ ਬਣਾਇਆ ਸਵਿਟਜ਼ਰਲੈਂਡ ਦੇ, ਤੇ ਉੱਥੋਂ ਉਹ ਹਾਜ਼ਰੀ ਭਰ ਕੇ ਦਾਸ ਨੇ ਫਿਰ ਇੰਡੀਆ ਚਲੇ ਜਾਣਾ, ਕਿਉਂਕਿ ਸ਼੍ਰੋਮਣੀ ਕਮੇਟੀ ਦਾ ਵੀ ਹੁਕਮ ਆ ਗਿਆ ਤੇ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਨੇ ਵੀ 4 ਦਫ਼ਾ ਫੋਨ ਕਰ ਲਿਆ ਵੀ ਹਰ ਹਾਲਤ ਵਿੱਚ ਤੁਸੀਂ 26 ਤਰੀਕ ਸਵੇਰੇ ਦੀ ਹਾਜ਼ਰੀ ਲਾਜ਼ਮੀ ਬਣਨੀ ਹੈ, ਵੀ ਟਾਈਮ ਟੇਬਲ ਬਣ ਚੁੱਕਿਆ, ਸ਼ਡਿਊਲ ਸਾਰਾ ਬਣ ਚੁੱਕਿਆ, ਉਹ ਤੁਸੀਂ ਆ ਕੇ ਹਾਜ਼ਰ।